ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾ, ਘਰ ਦੂਜਾ। ਯਾਨੜੀਏ ਕੈ ਘਰ ਗਾਵਣਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਰਾਖਨ ਕਉ ਤੁਮ ਏਕ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਰਾਖਨ ਕਉ ਤੁਮ ਏਕ। ਰਹਾਉ ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ। ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੋ ਹੋਏ ਦਇਆਲਾ। ਸਫਲ ਮੂਰਤ ਗੁਰ ਦਿਓ ਸੁਆਮੀ, ਸਰਬ ਕਲਾ ਭਰ ਪੂਰੇ। ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਸਦਾ ਸਦਾ ਹਜੂਰੇ। ਸੁਣ ਸੁਣ ਜੀਵਾ ਸੋਏ ਤਿਨਾ ਕੀ, ਜਿਨ ਆਪਣਾ ਪ੍ਰਭ ਜਾਤਾ। ਹਰ ਨਾਮ ਅਰਾਧ ਹੈ ਨਾਮ ਵਖਾਣ ਹੈ, ਹਰ ਨਾਮੇ ਹੀ ਮਨ ਰਾਤਾ। ਸੇਵਕ ਜਨ ਕੀ ਸੇਵਾ ਮੰਗੈ, ਪੂਰੇ ਕਰਮ ਕਮਾਵਾ। ਨਾਨਕ ਕੀ ਬੇਨੰਤੀ ਸੁਆਮੀ, ਤੇਰੇ ਜਨ ਦੇਖਣ ਪਾਵਾ। ਵੱਡ ਭਾਗੀ ਸੇ ਕਾਢੀਐ ਹੈ ਪਿਆਰੇ, ਸੰਤ ਸੰਗਤ ਜਿਨ੍ਹਾਂ ਵਾਸੋ। ਅੰਮ੍ਰਿਤ ਨਾਮ ਅਰਾਧੀਐ ਨਿਰਮਲ ਮਨੈ ਹੋਵੈ ਪਰਗਾਸੋ। ਜਨਮ ਮਰਨ ਦੁਖ ਕਾਟੀਐ ਪਿਆਰੇ, ਚੂਕੈ ਜਮ ਕੀ ਕਾਣੇ। ਤਿਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਧਰੇ ਸੁਣਤੇ ਉਧਰਹਿ, ਬਿਨ ਸਹਿ ਪਾਪ ਕਨੇਰੇ। ਪਸ਼ੂ ਪ੍ਰੇਤ ਮੁਗਦ ਕਉ ਤਾਰੇ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ। पशु परेत मुगद कौ तारे पाहन पार उतार नानक दास तेरी शरणाई सदा सदा बलिहार वाहिगुरु जी का खालसा
वाहिगुरु जी की फतेह। परम सत्कार योग जुगो जुग अटल बाणी दे बोहित रूहानियत दे सागर धन धन श्री गुरु ग्रंथ साहिब महाराज जी दी पवित्र पावन आनंदमई हजूरी विच सचखंड श्री हरिमंदर साहिब जी दे पावन अस्थान गुरद्वारा मंजी साहिब दीवान हाल विखे सुभायमान गुरु की साजी नवाजी साध संग जी अमृत वेले दे आए हुए मुख वाक दा मूल पाठ आप समूह साध संग जी ने राग बिलावल पंजवें सतगुरु श्री गुरु अर्जन देव सचे पातशाह जी दा उचारण कीता होया ਇਹ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ। ਮਹਾਰਾਜ ਜੀ ਨੇ ਇਸ ਸ਼ਬਦ ਨੂੰ ਦੂਸਰੇ ਘਰ ਵਿੱਚ ਜਾਨੀ ਅੜੈ ਕਿਹ ਘਰ ਗਾਵਣਾ ਦਾ ਸੰਕੇਤ ਉਪਦੇਸ਼ ਕੀਰਤਨੀ ਜਥੇ ਨੂੰ ਕੀਤਾ ਹੈ। ਜਾਨੀ ਅੜੇ ਦਾ ਆਪਣਾ ਆਪਣੇ ਆਪ ਦੇ ਵਿੱਚ ਇਹ ਅਰਥ ਅਨੁਵਾਦ ਬਣਦਾ ਹੈ ਉਸ ਮਾਲਕ ਦੇ ਘਰ ਦੇ ਵਿੱਚ ਭੇਜ ਕੇ ਉਹਦੀ ਟੇਕ ਲੈ ਕੇ ਆਸਰਾ ਲੈ ਕੇ ਉਹਦੀ ਉਸਤਤੀ ਨੂੰ ਗਾਇਨ ਕਰਨਾ ਹੈ। ਬਿਲਾਵਲ ਰਾਗ ਖੁਸ਼ੀ ਦਾ ਰਾਗ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਜੋ ਟੇਕ ਰੱਖੀ ਹੈ ਗੁਰਦੇਵ ਜੀ ਫਰਮਾਨ ਕਰਦੇ ਹਨ ਇਹ ਪਰਮਾਤਮਾ ਮੇਰੇ ਮਨ ਦੇ ਵਿੱਚ ਇੱਕ ਤੇਰਾ ਹੀ ਆਸਰਾ ਹੈ ਤੂੰ ਹੀ ਮੈਨੂੰ ਸਭ ਤੋਂ ਪਿਆਰਾ ਵੀ ਹੈ ਮੇਰੇ ਮਨ ਦੇ ਵਿੱਚ ਇੱਕ ਤੇਰਾ ਹੀ ਆਸਰਾ ਹੈ ਔਰ ਆਸਰਾ ਤੱਕਦਿਆਂ ਮੈਂ ਇੰਨਾ ਨਿਮਰ ਹਾਂ ਕਿ ਮੈਂ ਹੋਰ ਕਿਸੇ ਤਰ੍ਹਾਂ ਨਾਲ ਕੋਈ ਆਪਣੀ ਸਿਆਣਪ ਵੀ ਨਹੀਂ ਪਾਸ ਰੱਖਦਾ ਆਪਣੀ ਚਤਰਾਈ ਵੀ ਨਹੀਂ ਮੈਂ ਸਾਹਮਣੇ ਪੇਸ਼ ਕਰਦਾ ਇਹ ਸਭ ਚੀਜ਼ਾਂ ਮੇਰੇ ਵਾਸਤੇ ਬਿਰਥੀਆਂ ਹਨ ਮੈਨੂੰ ਇਹ ਪੂਰਨ ਤੌਰ 'ਤੇ ਵਿਸ਼ਵਾਸ ਹੈ ਕਿ ਮੇਰੇ ਮਨ 'ਚ ਜੇ ਤੇਰਾ ਆਸਰਾ ਮੈਂ ਤੱਕਿਆ ਤਾਂ ਤੁਸੀਂ ਮੇਰੇ ਰੱਖਿਅਕ ਬਣੋਗੇ ਇਹ ਮੇਰੇ ਮਨ ਦੇ ਵਿੱਚ ਦ੍ਰਿੜਤਾ ਹੈ ਮੇਰੀਆਂ ਸਿਆਣਪਾਂ ਦੇ ਨਾਲੋਂ ਤੇਰੇ ਦਰ ਘਰ ਦੀ ਟੇਕ ਉਹ ਟਾਸਰਾ ਵੱਡਾ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਬਿਲਾਵਲ ਰਾਗ ਦਾ ਇਹ ਮੁੱਖ ਵਾਕ ਸਾਧ ਸੰਗਤ ਜੀ ਆਪ ਨੇ ਸਰਵਣ ਕੀਤਾ ਹੈ ਸਤਿਗੁਰੂ ਜੀ ਨੇ ਰਹਾਉ ਵਾਲੀਆਂ ਪੰਗਤੀਆਂ ਦੇ ਵਿੱਚ ਇਹ ਸਿਰਲੇਖ ਰੱਖਿਆ ਕਿ ਮੇਰੇ ਮਨ ਦੇ ਵਿੱਚ ਪਰਮਾਤਮਾ ਇੱਕ ਤੇਰਾ ਹੀ ਆਸਰਾ ਹੈ ਅਤੇ ਤੂੰ ਹੀ ਮੈਨੂੰ ਸਭ ਤੋਂ ਪਿਆਰਾ ਹੈ ਮੈਂ ਇਸ ਤਰ੍ਹਾਂ ਤੇਰੀ ਆਗਿਆ ਦੇ ਵਿੱਚ ਹਾਂ ਮੈਂ ਆਪਣੀ ਸਿਆਣਪ ਵੀ ਪਿੱਛੇ ਰੱਖ ਆਇਆ ਹਾਂ ਮੈਨੂੰ ਕੋਈ ਚਤਰਾਈ ਵਾਲੀ ਗੱਲ ਨਹੀਂ ਹੈ ਮੇਰੇ ਅੰਦਰ ਅਤੇ ਮੈਨੂੰ ਇਹ ਪੂਰਨ ਤੌਰ ਦੇ ਉੱਤੇ ਨਿਸ਼ਚਾ ਹੈ ਭਰੋਸਾ ਹੈ ਕਿ ਤੁਸੀਂ ਮੈਨੂੰ ਰੱਖਣ ਵਾਲੇ ਇਕੱਲੇ ਹੀ ਮੇਰੇ ਜੀਵਨ ਦੀ ਕਲਿਆਣ ਕਰਨ ਵਾਲੇ ਹੋ ਇਹ ਵਾਕ ਸਤਿਗੁਰੂ ਜੀ ਨੇ ਰਹਾਉ ਵਾਲੀਆਂ ਪੰਗਤੀਆਂ ਦੇ ਵਿੱਚ ਸਾਨੂੰ ਉਪਦੇਸ਼ ਦਿੱਤਾ ਹੈ ਹਰ ਇੱਕ ਸਿੱਖ ਨੂੰ ਹੀ ਹੁੰਦਾ ਉਹ ਗੁਰੂ ਘਰ ਦੇ ਉੱਤੇ ਆਪਣੀ ਟੇਕ ਰੱਖਦਾ ਉਹ ਟਾਸਰਾ ਰੱਖਦਾ ਅਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਰਹਾਉ ਵਾਲੀਆਂ ਪੰਗਤੀਆਂ ਵਿੱਚ ਸਾਨੂੰ ਉਪਦੇਸ਼ ਸਿੱਖਿਆ ਬਖਸ਼ਿਸ਼ ਕੀਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ ਆਪਾਂ ਮੁੱਖ ਵਾਕ ਬਿਲਾਵਲ ਰਾਗ ਦੇ ਵਿੱਚੋਂ ਇਸ ਦਾ ਅਨੁਵਾਦ ਕਰਨਾ ਹੈ ਉਸ ਦੇ ਨਾਲ ਨਾਲ ਅੱਜ ਜੋ ਪੋਹ ਦੇ ਗਿਆਰਾਂ ਪੋਹ ਦਾ ਦਿਹਾੜਾ ਹੈ। ਉਸ ਦੇ ਨਾਲ ਜੋ ਸੰਬੰਧਿਤ ਇਤਿਹਾਸਕ ਵਕਿਆਤ ਹਨ ਤਿੰਨਾਂ ਦੇ ਨਾਲ ਵੀ ਸਾਂਝ ਪਾਈ ਜਾਏਗੀ। ਭਾਈ ਸਾਹਿਬਾਨ ਪਾਸੋਂ ਸ਼ਬਦ ਦਾ ਮੂਲ ਪਾਠ ਅਤੇ ਅੱਖਰੀ ਅਰਥਾਂ ਦੇ ਨਾਲ ਆਪਣੀ ਇਕਾਗਰਤਾ ਬਣਾਉਂਦੇ ਹੋਏ ਗੁਰੂ ਦਰਬਾਰ ਵਿੱਚ ਦੀਵਾਨ ਵਿੱਚ ਹਾਜ਼ਰੀ ਲਵਾਉਂਦੇ ਹੋਏ ਅਤੇ ਸਰਬੱਤ ਸੰਗਤਾਂ ਜੋ ਮਾਧਿਅਮ ਰਾਹੀਂ ਜੁੜੀਆਂ ਹੋਈਆਂ ਹਨ, ਆਰੰਭਤਾ ਕਰਨ ਤੋਂ ਪਹਿਲਾਂ ਆਪਣੀ ਹਾਜ਼ਰੀ ਲਵਾਓ, ਮਿਲ ਕੇ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾ, ਘਰ ਦੂਜਾ ਯਾਨੜੀਏ ਕੈ ਘਰ ਗਾਵਣਾ।
ਗੁਰੂ ਮਹਾਰਾਜ ਜੀ ਨੇ ਬਿਲਾਵਲ ਰਾਗ ਦੇ ਵਿੱਚ ਪੰਜਵੇਂ ਸਤਿਗੁਰੂ ਜੀ ਨੇ ਇਹ ਮੁੱਖ ਵਾਕ ਉਚਾਰਨ ਕੀਤਾ। ਦੂਸਰੇ ਘਰ ਵਿੱਚ ਸਤਿਗੁਰੂ ਜੀ ਨੇ ਗਾਇਨ ਦਾ ਸੰਕੇਤ ਕੀਤਾ ਹੈ। ਜਾਨੀਅੜੇ ਦੇ ਵਿਆਖਿਆਕਾਰਾਂ ਨੇ ਇਸ ਨੂੰ ਉਸ ਸੁਰ 'ਚ ਵੀ ਕਿਹਾ ਕਿ ਜਿਸ ਤਰ੍ਹਾਂ ਨਾਲ ਤਲੰਗ ਰਾਗ ਦੇ ਵਿੱਚ ਇੱਕ ਸ਼ਬਦ ਆਉਂਦਾ ਇਹ ਆਨੜੀ ਹੈ ਕਿ ਘਰ ਗਾਵਨਾ, ਪਰ ਇਹਦਾ ਮੂਲ ਹੈ ਕਿ ਮਾਲਕ ਨੂੰ ਆਪਣੀ ਟੇਕ ਰੱਖ ਕੇ ਉਹਦੇ ਘਰ ਦੇ ਵਿੱਚ ਭੇਜ ਕੇ ਗਾਇਨ ਕਰਨਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ, ਉਸ ਤੋਂ ਹੀ ਸਭ ਸੰਸਾਰ ਦੇ ਜੀਵਾਂ ਦੀ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ, ਉਹੀ ਸਭ ਜੀਵਾਂ ਦੀ ਪਾਲਣਾ ਕਰਦਾ ਹੈ, ਪਰਵਰਿਸ਼ ਕਰਦਾ ਹੈ ਅਤੇ ਉਹੀ ਸਭ ਜੀਵਾਂ ਨੂੰ ਆਪਣੇ ਆਪ ਦੇ ਵਿੱਚ ਲੈ ਕਰ ਲੈਂਦਾ ਹੈ, ਵਿਨਾਸ਼ ਕਰਦਾ ਹੈ। ਗੁਰੂ ਕੀ ਕਿਰਪਾ ਦੇ ਦੁਆਰਾ ਸਾਨੂੰ ਪਰਮਾਤਮਾ ਦਾ ਪਤਾ ਚੱਲਦਾ ਹੈ, ਸਾਡੀ ਸੁਰਤ ਉਸ ਬ੍ਰਹਮ ਦੇ ਵਿੱਚ ਜੁੜਦੀ ਹੈ ਜਿਸ ਤੋਂ ਸਾਡਾ ਜਨਮ ਹੋਇਆ ਹੈ।
ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ।
ਮੇਰੇ ਮਨ ਦੇ ਵਿੱਚ ਗੁਰਦੇਵ ਜੀ ਫਰਮਾਨ ਕਰਦੇ ਹਨ, ਪਰਮਾਤਮਾ ਇੱਕ ਤੇਰਾ ਹੀ ਆਸਰਾ ਹੈ। ਟੇਕ ਦਾ ਅਰਥ ਆਸਰਾ ਹੈ, ਇੱਕ ਤੇਰਾ ਹੀ ਆਸਰਾ ਹੈ ਅਤੇ ਤੂੰ ਮੇਰੇ ਵਾਸਤੇ ਸਭ ਤੋਂ ਪਿਆਰਾ ਹੈ, ਸਭ ਤੋਂ ਮੇਰੇ ਵਾਸਤੇ ਸ਼੍ਰੋਮਣੀ ਹੈ, ਪਿਆਰਾ ਹੈ ਸਭ ਦਾ। ਮੇਰੇ ਮਨ ਨੂੰ ਇੱਕ ਤੇਰਾ ਆਸਰਾ ਚੰਗਾ ਲੱਗਦਾ ਹੈ।
ਅਵਰ ਸਿਆਣ ਪਾ ਬਿਰਥੀਆ ਪਿਆਰੇ, ਰਾਖਨ ਕਾਓ ਤੁਮ ਏਕ।
ਹੋਰ ਕਿੰਨੇ ਤਰ੍ਹਾਂ ਦੀਆਂ ਆਪਣੇ ਆਪ ਦੇ ਵਿੱਚ ਸਾਡੇ ਅੰਦਰ ਸਿਆਣਪਾਂ ਹੁੰਦੀਆਂ, ਚਤਰਾਈਆਂ, ਉਹ ਸਾਰੀਆਂ ਮੈਂ ਗੁਰਦੇਵ ਜੀ ਕਹਿੰਦੇ ਮੈਂ ਦੇਖਿਆ ਵੀ ਉਹ ਮੇਰੀਆਂ ਸਿਆਣਪਾਂ ਨਾਲੋਂ ਤੇਰੇ ਦਰ ਦਾ ਆਸਰਾ ਤੱਕਣਾ ਮੇਰੇ ਵਾਸਤੇ ਸਹੀ ਹੈ। ਮੈਨੂੰ ਇਹ ਪਤਾ ਤੁਸੀਂ ਸਰਨ ਆਏ ਦੀ ਰਾਜ ਲਾਜ ਰੱਖੋਗੇ, ਰੱਖਣਹਾਰ ਤੁਸੀਂ ਏਕ ਹੀ ਹੋ। ਜੇ ਹੋਰ ਕਿਸੇ ਦਰ ਦੀ ਵੀ ਗੱਲ ਹੈ ਤਾਂ ਉਹ ਤੁਹਾਡੇ ਦਰ ਦੇ ਉੱਤੇ ਹੀ ਆ ਕੇ ਉਹਦਾ ਨਿਬੇੜਾ ਹੁੰਦਾ, ਹੋਰ ਕਿਤੇ ਨਹੀਂ ਹੋ ਸਕਦਾ। ਰੱਖਣਹਾਰ ਤੁਸੀਂ ਇੱਕ ਹੀ ਹੋ, ਰਹਾਓ, ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਜੀ।
ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ।
ਗੁਰੂ ਮਹਾਰਾਜ ਜੀ ਦੀ ਜਿਨ੍ਹਾਂ ਪ੍ਰਾਣੀਆਂ ਨੂੰ ਸਿੱਖਾਂ ਨੂੰ ਸਤਸੰਗ ਹੋ ਜਾਂਦੀ ਹੈ, ਸਿੱਖਿਆ ਮਿਲਦੀ ਹੈ, ਉਹ ਪ੍ਰਾਣੀ ਗੁਰੂ ਕੀ ਸਿੱਖਿਆ ਦੇ ਨਾਲ, ਗੁਰੂ ਕਾ ਉਪਦੇਸ਼ ਗ੍ਰਹਿਣ ਕਰਨ ਦੇ ਨਾਲ ਬਾਗੋ ਬਾਗ ਹੋ ਜਾਂਦੇ ਹਨ। ਗੁਰੂ ਕੀ ਸੰਗਤ ਦੇ ਨਾਲ ਉਹਨਾਂ ਦਾ ਜੀਵਨ ਟਿਕਾਓ ਦੇ ਵਿੱਚ ਆਉਂਦਾ। ਪੂਰਨ ਗੁਰਦੇਵ ਦੀ ਸੰਗਤ ਪ੍ਰਾਪਤ ਹੋਵੇ ਅਤੇ ਜੀਵਨ ਜਿਹੜਾ ਹੈ ਨਿਹਾਲ ਹੋ ਜਾਂਦਾ ਹੈ। ਇਸ ਪ੍ਰਕਾਰ ਜਾਂ ਜੋ ਗੁਰੂ ਕਾ ਬਚਨ ਮੰਨ ਕੇ ਗੁਰੂ ਕੀ ਸੇਵਾ ਕਰਦੇ ਹਨ,
ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੂੰ ਹੋਏ ਦਇਆਲਾ।
ਜਿਨ੍ਹਾਂ ਵੀ ਗੁਰਮੁਖਾਂ ਪਿਆਰਿਆਂ ਨੇ ਗੁਰੂ ਕੇ ਦਰ ਦੀ, ਗੁਰੂ ਘਰ ਦੀ, ਗੁਰੂ ਕੇ ਕਹੇ ਹੋਏ ਬਚਨ ਦੇ ਮੁਤਾਬਕ ਕਾਰ ਕਮਾਈ ਹੈ, ਸੇਵਾ ਕੀਤੀ ਹੈ, ਤੇ ਮਹਾਰਾਜ ਕਹਿੰਦੇ ਉਹ ਉਹੀ ਕਰ ਪਾਉਂਦੇ ਆ ਜਿਨ੍ਹਾਂ ਦੇ ਉੱਤੇ ਮਾਲਕ ਆਪ ਦਿਆਲ ਹੁੰਦਾ, ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ। ਸੇਵਾ ਕਮਾਉਣੀ ਵੀ ਆਸਾਨ ਨਹੀਂ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸੇਵਾ ਕਮਾਉਣੀ ਕਰਨੀ, ਗੁਰੂ ਕਾ ਵਚਨ ਮੰਨਣਾ ਸਹਿਜ ਵੀ ਹੈ, ਕਠਿਨ ਵੀ ਹੈ। ਗੁਰੂ ਮਹਾਰਾਜ ਜੀ ਨੇ ਕਿਹਾ ਜਿਸ 'ਤੇ ਮਾਲਕ ਦੀ ਮਿਹਰ ਹੋਵੇ ਉਹਦੇ ਵਾਸਤੇ ਸਹਿਜ ਹੈ, ਉਹਦੇ ਵਾਸਤੇ ਸੇਵਾ ਕਰਨੀ ਵੀ ਸੁਖੱਲੀ ਹੈ, ਸਹਿਜ ਹੈ। ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਪਿਛਲੇ ਦਿਨਾਂ ਦੇ ਵਿੱਚ ਆਪ ਜੀ ਇਤਿਹਾਸਕ ਸਾਂਝ ਦੇ ਵਿੱਚ ਜੋ ਮੁੱਖ ਵਾਕ ਦੇ ਨਾਲ ਨਾਲ ਇਤਿਹਾਸਕ ਦਿਹਾੜੇ ਚੱਲ ਰਹੇ ਹਨ, ਆਪ ਜੀ ਨੇ ਇਤਿਹਾਸਕ ਸਾਂਝ ਪਾਈ ਹੋਵੇਗੀ। ਦਸ਼ਮੇਸ਼ ਪਿਤਾ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਤਾੜੀ ਮਾਰ ਕੇ ਅਤੇ ਨਿਕਲੇ, ਉਹਨਾਂ ਦੇ ਨਾਲ ਉਹਨਾਂ ਦੇ ਤਿੰਨ ਸਿੱਖ, ਜਿਨ੍ਹਾਂ ਦੇ ਵਿੱਚ ਭਾਈ ਸਾਹਿਬ ਭਾਈ ਦਇਆ ਸਿੰਘ ਸਾਹਿਬ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਵੀ ਗੁਰੂ ਜੀ ਦੇ ਸਹਿਤ ਨਿਕਲੇ। ਵੱਖ ਵੱਖ ਦਿਸ਼ਾਵਾਂ ਦੇ ਵਿੱਚੋਂ ਮਹਾਰਾਜ ਨੇ ਇਸ਼ਾਰਾ ਕਰਦਿਆਂ ਤਾਰੇ ਦੀ ਸੇਧ ਨਾਲ ਦੱਸਿਆ ਸੀ ਆਪਣੇ ਸਿੱਖਾਂ ਨੂੰ ਚੱਲਣ ਵੇਲੇ ਕਿ ਇਸ ਜਗ੍ਹਾ ਦੇ ਉੱਤੇ ਅਸੀਂ ਦੁਬਾਰਾ ਮਿਲਾਂਗੇ। ਗੁਰੂ ਮਹਾਰਾਜ ਕਹਿੰਦੇ ਜਦੋਂ ਉੱਥੋਂ ਨਿਕਲੇ ਅਤੇ ਥਾਂ ਥਾਂ ਦੇ ਉੱਤੇ ਜਿਸ ਤਰ੍ਹਾਂ ਨਾਲ ਸਹਿਜੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਮੁਗਲਾਂ ਨੇ ਉਸਨੂੰ, ਬਾਕੀ ਜਿਹੜੇ ਸਿੰਘ ਸੀ ਉਹ ਸ਼ਹੀਦ ਹੋ ਗਏ ਅਤੇ ਉਹਦੇ ਵਿੱਚੋਂ ਉਹਨਾਂ ਦੇ ਸਾਹਮਣੇ ਇਹ ਗੱਲ ਆਈ ਕਿ ਜਿਸ ਸਰੀਰ ਨੇ ਦਸ਼ਮੇਸ਼ ਪਿਤਾ ਜੀ ਦਾ ਬਾਣਾ ਪਹਿਨਿਆ ਹੈ ਜਾਂ ਸੀਸ ਦੇ ਉੱਤੇ ਦਸਤਾਰ ਦੇ ਉੱਤੇ ਕਲਗੀ ਸੱਜੀ ਹੋਈ ਹੈ, ਉਹ ਦਸ਼ਮੇਸ਼ ਪਿਤਾ ਜੀ ਨਹੀਂ ਹਨ। ਇਸ ਵਾਸਤੇ ਮਹਾਰਾਜ ਜੀ ਦੀ ਭਾਲ ਹੋਣੀ ਜਿਹੜੀ ਸੀ ਉੱਥੋਂ ਸ਼ੁਰੂ ਹੋਈ। ਉਸ ਦੇ ਜਿਹੜੇ ਫਲਸਰੂਪ ਸਿੱਟੇ ਸੀ, ਥੋੜ੍ਹਾ ਜਿਹਾ ਵਖਿਆਨ ਕਰਨਾ ਜ਼ਰੂਰੀ ਹੈ ਕਿ ਇੰਨੇ ਗੜੀ ਦੇ ਉੱਤੇ ਸਾਰੇ ਜਦੋਂ ਸਿੰਘ ਅਤੇ ਗੁਰੂ ਕੇ ਸਾਹਿਬਜ਼ਾਦੇ ਸ਼ਹੀਦ ਵੀ ਹੋ ਚੁੱਕੇ ਸੀ, ਗੁਰੂ ਜੀ ਤਾਂ ਉੱਥੋਂ ਨਿਕਲ ਗਏ, ਜਿਹੜੇ ਬਾਈ ਧਾਰ ਦੇ ਰਾਜੇ ਸੀ ਉਹਨਾਂ ਦੇ ਵਿੱਚ ਅਤੇ ਮੁਗਲਾਂ ਦੇ ਵਿੱਚ ਵੀ ਫੁੱਟ ਪੈਂਦੀ ਸਾਹਮਣੇ ਆਈ। ਉਹਨਾਂ ਨੇ ਕਿਹਾ ਗੁਰੂ ਜੀ ਦੀ ਭਾਲ ਕਰੋ। ਜਿਹੜਾ ਲਾਹੌਰ ਦਾ ਸੂਬਾ ਸੀ ਉਹ ਕਹਿਣ ਲੱਗਾ ਮੇਰੇ ਬੰਦੇ ਬੜੇ ਮਰੇ ਆ, ਸੱਟਾਂ ਲੱਗੀਆਂ ਸਰੀਰ ਨੂੰ, ਆਪਾਂ ਇੱਥੋਂ ਤੱਕ ਸੀ, ਆਪਾਂ ਲਾਹੌਰ ਚੱਲੇ ਵਾਪਸ। ਭੀਮ ਚੰਦ ਰਾਜਾ ਕਹਿੰਦਾ ਮੈਂ ਚਾਹੁੰਦਾ ਸੀ ਗੁਰੂ ਜੀ ਆਨੰਦਪੁਰ ਖਾਲੀ ਕਰ ਦੇਣ, ਅਸੀਂ ਬੜੇ ਅੱਕੇ ਹੋਏ ਹਾਂ, ਅਸੀਂ ਨਹੀਂ ਭਾਲ ਕਰ ਸਕਦੇ, ਅਸੀਂ ਵਾਪਸ ਜਾਣਾ। ਹੋਰ ਵੀ ਜਿਹੜੇ ਜਿੰਨਾ ਜਿੰਨਾ ਬੰਦੇ ਦੀ ਲੋੜ ਹੁੰਦੀ ਹੈ, ਜਿੰਨਾ ਜਿੰਨਾ ਉਹ ਸੀਗੇ, ਉਹਨੇ ਸਾਰਿਆਂ ਨੇ ਪੈਰ ਪਿੱਛੇ ਕਰਨੇ ਸ਼ੁਰੂ ਕਰ ਦਿੱਤੇ। ਇੱਧਰ ਦਸਵੇਂ ਗੁਰੂ ਮਹਾਰਾਜ ਕਿਹੜੀ ਪਿੰਡ ਦੇ ਕੋਲੋਂ ਦੀ ਜਦੋਂ ਲੰਘਣ ਲੱਗੇ, ਥਾਂ ਥਾਂ 'ਤੇ ਮਨਿਆਦੀਆਂ ਹੋਣ ਲੱਗੀਆਂ, ਮਹਾਰਾਜ ਦਾ ਕੋਈ ਪਤਾ ਦੇਵੇ। ਇੱਥੇ ਗੁਰੂ ਮਹਾਰਾਜ ਨੂੰ ਦੋ ਜਿਹੜੇ ਗੁੱਜਰ ਸੀ ਅਲਫੂ ਅਤੇ ਗਾਮੂ, ਉਹਨਾਂ ਨੇ ਗੁਰੂ ਜੀ ਨੂੰ ਪਹਿਚਾਣਿਆ ਥੋੜ੍ਹਾ। ਉਹਨਾਂ ਨੇ ਗੁਰੂ ਮਹਾਰਾਜ ਦੇ ਬਾਰੇ ਰੌਲਾ ਵੀ ਪਾਉਣਾ ਸ਼ੁਰੂ ਕੀਤਾ, ਪਰ ਸਤਿਗੁਰੂ ਜੀ ਨੇ ਉਹਨਾਂ ਨੂੰ ਆਵਾਜ਼ਾਂ ਦਿੱਤਾ ਵੀ ਤੁਸੀਂ ਸਾਡੇ ਤੋਂ ਥੋੜ੍ਹੇ ਪੈਸੇ ਲਓ, ਰੌਲਾ ਨਾ ਪਾਓ। ਗੁਰੂ ਕੇ ਪੈਸਾ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ ਬੰਦੇ ਦੀ ਮੱਤ ਮਾਰ ਦਿੰਦਾ। ਗੁਰੂ ਜੀ ਦੇ ਕੋਲੋਂ ਪੈਸੇ ਲੈਣ ਲਈ ਅੱਗੇ ਵਧੇ, ਪਰ ਜਿਹੜਾ ਬੰਦਾ ਪੈਸੇ ਵਾਲੀ ਭੁੱਖਾ ਹੁੰਦਾ ਨਾ, ਉਹਦੀ ਜ਼ਬਾਨ ਬੰਦ ਨਹੀਂ ਰਹਿੰਦੀ ਕਦੇ ਵੀ, ਉਹ ਕਿਸੇ ਤਰ੍ਹਾਂ ਦੀ ਬੋਲੀ ਬੋਲ ਸਕਦਾ। ਪੈਸੇ ਲਏ ਫਿਰ ਉਹਨਾਂ ਨੇ ਉਹੀ ਤਰ੍ਹਾਂ ਕੀਤਾ, ਰੱਬ ਰੱਜਦਾ ਨਹੀਂ ਇਨਸਾਨ। ਮਹਾਰਾਜ ਨੇ ਕਿਹਾ ਤੁਸੀਂ ਇਵੇਂ ਕਰੋ, ਪੈਸੇ ਜ਼ਿਆਦਾ ਲੈ ਲਓ, ਰੌਲਾ ਨਾ ਪਾਓ। ਫਿਰ ਨੇੜੇ ਹੋਏ, ਗੁਰਦੇਵ ਜੀ ਨੇ ਦੇਖਿਆ ਇਸ ਤਰ੍ਹਾਂ ਠੀਕ ਨਹੀਂ ਹੋਣਗੇ, ਉਹਨਾਂ ਨੇ ਤਲਵਾਰ ਦੇ ਵਾਰ ਨਾਲ ਦੋਨਾਂ ਦੇ ਸਿਰ ਕਲਮ ਕਰ ਦਿੱਤੇ। ਆਪ ਉਹਨਾਂ ਨੇ ਜਿਹੜਾ ਸੀ ਰਸਤਾ ਚਾੜ ਸਾਹਿਬ ਦਾ ਲਿਆ, ਇੱਧਰ ਗੁਰੂ ਮਹਾਰਾਜ ਜੀ ਚਾੜ ਸਾਹਿਬ ਪਹੁੰਚੇ, ਉੱਥੇ ਉਹਨਾਂ ਨੇ ਇੱਕ ਥਾਂ ਦੇ ਉੱਤੇ ਆਰਾਮ ਕੀਤਾ ਜਿੱਥੇ ਅੱਜ ਵੀ ਗੁਰੂ ਜੀ ਦਾ ਇਤਿਹਾਸਕ ਸਥਾਨ ਹੈ। ਉੱਧਰ ਦੂਜੇ ਪਾਸੇ ਜਿਹੜੇ ਦੋ ਬੰਦਿਆਂ ਦੇ ਕਤਲ ਹੋਏ ਸੀ ਰਸਤੇ ਵਿੱਚ, ਜਿਹੜੀ ਸੈਨਾ ਸੀ ਜਾਂ ਲੋਕ ਸੀ, ਸ਼ੱਕ ਦੀ ਨਿਗਾਹ ਨਾਲ ਮਾਛੀਵਾੜੇ ਇਲਾਕੇ ਨੂੰ, ਚਾੜ ਸਾਹਿਬ ਦੇ ਇਲਾਕੇ ਨੂੰ ਜਿਹੜੀ ਸੀ ਜ਼ਿਆਦਾ ਪੁੱਛਤਾਛ ਹੋਣ ਲੱਗੀ। ਇੱਧਰ ਹਜ਼ੂਰ ਮਹਾਰਾਜ ਜੀ ਜਿੱਥੇ ਚਾੜ ਸਾਹਿਬ ਗਏ ਉੱਥੇ, ਇੱਥੇ ਜਿਵੇਂ ਜ਼ਿਕਰ ਹੈ, ਇੱਕ ਜਿਹੜਾ ਸਿੱਧ ਪੁਰਸ਼ ਸੀ ਉਹਦਾ ਸਤਿਗੁਰੂ ਨਾਲ ਭੇਟ ਹੋਈ, ਪਰ ਜਦੋਂ ਉਹਨੇ ਸਤਿਗੁਰੂ ਜੀ ਦੀਆਂ ਕਰਨੀਆਂ ਦੇਖੀਆਂ, ਪਹਿਲਾਂ ਤਾਂ ਉਮਰ ਵੱਡੀ ਕਰਕੇ ਸਮਝਦਾ ਸੀ ਆਪਣੇ ਆਪ ਨੂੰ, ਫਿਰ ਉਹਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਗੁਰੂ ਜੀ ਮਹਾਰਾਜ ਨੇ ਉਸ ਨੂੰ ਇਹ ਵਾਕ ਕਿਹਾ ਸੀ ਕਿ ਸਰੀਰ ਦੀ ਉਮਰ ਨਾਲ ਸੰਬੰਧ ਨਹੀਂ ਹੈ, ਕੋਈ ਕਿੰਨੀ ਵੱਡੀ ਉਮਰ ਦਾ, ਉਹਦੀ ਉਮਰ ਵਡੇਰੀ ਸੀ, ਕਰਨੀ ਦੇ ਨਾਲ ਸੰਬੰਧ ਜ਼ਰੂਰ ਸਰੀਰ ਦਾ ਬਣਦਾ। ਜੇਕਰ ਕੋਈ ਇਨਸਾਨ ਨੇਕ ਕਰਨੀ ਕਰਦਾ, ਉਹਦਾ ਸਰੀਰ ਹਮੇਸ਼ਾ ਨਵੀਨ ਰਹਿੰਦਾ। ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਬੜੇ ਲੰਮੇ ਸਮੇਂ ਤੋਂ ਅਟਕੀ ਮਤ ਜਿਹੜੀ ਸੀ ਉਹ ਗੁਰੂ ਕੇ ਚਰਨਾਂ ਵਿੱਚ ਲੀਨ ਹੋਈ। ਗੁਰਦੇਵ ਜੀ ਇਸ ਤੋਂ ਅੱਗੇ ਹਜ਼ੂਰ ਮਹਾਰਾਜ ਜੀ ਇਸ ਤਰ੍ਹਾਂ ਨਾਲ ਪਵਾਤ ਪਿੰਡ ਤੋਂ ਹੁੰਦੇ ਹੋਏ, ਉਸ ਤੋਂ ਅੱਗੇ ਸਹਿਜੋ ਮਾਜਰਾ ਪਿੰਡ ਆਉਂਦਾ, ਉੱਥੋਂ ਹੁੰਦੇ ਹੋਏ ਰੱਤੀਪੁਰ ਪਿੰਡ ਤੋਂ ਅੱਗੇ ਲੰਘਦੇ ਹੋਏ ਗੁਰਦੇਵ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਦਾਖਲ ਹੋਏ। ਜੰਗਲਾਂ ਦੇ ਵਿੱਚ, ਜੰਗਲ ਦੇ ਵਿੱਚ ਝਾੜੀਆਂ ਨਾਲ ਹਜ਼ੂਰ ਦਾ ਅੜਦਾ ਹੋਇਆ ਬਾਣਾ ਵੀ ਜਿਹੜਾ ਸੀ ਲੀਰੋ ਲੀਰ ਹੋਇਆ। ਮਹਾਰਾਜ ਜੀ ਇਸ ਜੰਗਲ ਦੇ ਵਿੱਚ ਜਦੋਂ ਪਹੁੰਚੇ ਤੇ ਹਜ਼ੂਰ ਮਹਾਰਾਜ ਮਾਛੀਵਾੜੇ ਪਿੰਡ ਤੋਂ ਥੋੜ੍ਹੀ ਕੁ ਦੂਰੀ 'ਤੇ ਇੱਕ ਘਰ, ਜੋ ਉਹਨਾਂ ਦੇ ਦੋ ਪ੍ਰਚਾਰਕ ਸਿੱਖ ਸੀ ਗੁਲਾਬ ਸਿੰਘ ਅਤੇ ਪੰਜਾਬ ਸਿੰਘ ਦਾ ਸੀ, ਉਹਦੇ ਤੋਂ ਦੂਰੀ 'ਤੇ ਉਹਨਾਂ ਦਾ ਖੂਹ ਸੀ ਜੋ ਅੱਜ ਵੀ ਇਤਿਹਾਸਕ ਸਥਾਨ ਤੌਰ 'ਤੇ ਮੌਜੂਦ ਹੈ। ਉੱਥੇ ਗੁਰਦੇਵ ਮਹਾਰਾਜ ਜੀ ਨੇ ਖੂਹ ਤੋਂ ਜਲ ਜਿਹੜਾ ਸੀ ਉਹ ਵਰਤਿਆ। ਫਿਰ ਮਹਾਰਾਜ ਜੀ ਨੇ ਨੀਤੀਵਤ, ਉਹਦੇ ਤੋਂ ਥੋੜ੍ਹੀ ਕੁ ਦੂਰੀ ਦੇ ਉੱਤੇ ਇੱਕ ਜੰਡ ਹੈ, ਜੰਡ ਦੇ ਹੇਠ ਜਾ ਕੇ ਮਹਾਰਾਜ ਨੇ ਖੂਹ ਦੇ ਉੱਤੇ ਜਿਵੇਂ ਵਾਧੂ ਕਈ ਪਈਆਂ ਟਿੰਡਾਂ ਹੁੰਦੀਆਂ ਜੋ ਲੋੜ ਵੇਲੇ ਵਰਤੀਆਂ ਜਾਂਦੀਆਂ, ਇੱਕ ਟਿੰਡ ਲੈ ਕੇ ਗੁਰੂ ਮਹਾਰਾਜ ਨੇ ਆਪਣੇ ਉਹਦਾ ਸਰਾਣਾ ਬਣਾ ਕੇ, ਹਜ਼ੂਰ ਥੱਕੇ ਹੋਏ ਸੀ, ਵਿਸਰਾਮ ਵੀ ਨਹੀਂ ਸੀ ਕੀਤਾ, ਉੱਥੇ ਗੁਰਦੇਵ ਮਹਾਰਾਜ ਜੀ ਜੰਡ ਦੇ ਹੇਠ ਆਰਾਮ ਕਰਨ ਲੱਗੇ। ਮਹਾਂਕਵੀ ਸੰਤੋਖ ਸਿੰਘ ਜੀ ਨੇ ਇਸ ਤਰ੍ਹਾਂ ਲਿਖਿਆ ਹੈ ਕਿ ਗੁਰੂ ਜੀ ਨੂੰ ਉਹ ਸਾਰੇ ਦ੍ਰਿਸ਼ ਜਿਹੜੇ ਸੀ ਉਹ ਨੇਤਰ ਗੋਚਰ ਹੋਣ ਲੱਗੇ, ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਦਾ ਵਿਛੋੜਾ ਹੋਇਆ, ਸਿੰਘਾਂ ਦੀਆਂ ਉਹਨਾਂ ਦੇ ਸੁਪੁੱਤਰਾਂ ਦੀਆਂ ਸ਼ਹੀਦੀਆਂ ਹੋਈਆਂ, ਹੁਣ ਉਹਨਾਂ ਦੀ ਮਨ ਬਿਰਤੀ ਖਿਆਲ ਪਾਤਸ਼ਾਹੀ ਦਸਵੀਂ ਜਿਹੜੀ ਸੀ, ਜਿਵੇਂ ਜਿਵੇਂ ਉਹਨਾਂ ਨੇ ਆਪਣੀ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ, ਫਿਰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਡਨ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਜਾੜੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਜੋ ਸਾਡੇ ਕੋਲੋਂ ਸ਼ਬਦ ਦੇ ਅਰਥ ਨੇ ਕਿ ਮਹਾਰਾਜ ਜੀ ਨੇ ਉਹ ਬਾਣੀ ਦਸ ਗੁਰੂ ਸਾਹਿਬਾਨ ਦੇ ਇੱਕੇ ਤਰ੍ਹਾਂ ਦੇ ਸਿਧਾਂਤ ਨਾਲ ਮੇਲ ਖਾਂਦੇ ਬਚਨ ਨੇ। ਮਹਾਰਾਜ ਜੀ ਭਾਵੇਂ ਕਿੰਨੇ ਕਠਿਨ ਸਫ਼ਰ ਦੇ ਵਿੱਚੋਂ ਚੱਲ ਕੇ ਆਏ ਸੀ, ਉਹਨਾਂ ਨੇ ਇਸ ਸ਼ਬਦ ਦੇ ਰਾਹੀਂ ਇਹ ਦੱਸਿਆ ਕਿ ਮਾਲਕ ਮੈਨੂੰ ਤੇਰਾ ਇਹ ਸਮਾਂ ਜਿਹੜਾ ਇਹ ਉੱਥੋਂ ਆਨੰਦਪੁਰ ਤੋਂ ਲੈ ਕੇ ਅਤੇ ਇੱਥੋਂ ਤੱਕ, ਭਾਵੇਂ ਉੱਥੇ ਰਜਾਈਆਂ ਗੱਦੇ ਗਦੇਲੇ ਸਭ ਕੁਝ ਸੀ, ਉੱਥੇ ਵੀ ਤੇਰੀ ਉਹ ਬਰਕਤ ਸੀ, ਅੱਜ ਵੀ ਅਸੀਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਣੇ, ਸਾਡੇ ਮਨ ਬਿਰਤੀ ਉਵੇਂ ਤੇਰੇ ਨਾਲ ਜੁੜੀ ਹੋਈ ਹੈ, ਤੇਰੇ ਮੇਰੇ ਵਿੱਚ ਉਹ ਫਾਸਲਾ ਨਹੀਂ ਹੈ। ਕਿ ਮਰੀਦ ਦਾ ਅਰਥ ਜਿਹੜਾ ਨਾ ਉਹ ਕਿ ਬਈ ਮਾਲਕ ਤੇਰੇ ਮਰੀਦ ਹੈ, ਇਸ ਵਾਸਤੇ ਕਿ ਭਾਵੇਂ ਸੂਲਾਂ ਵੀ ਨੇ, ਇਹ ਖੰਜਰ ਵੀ ਖਾਧੇ ਨੇ, ਬੜੀਆਂ ਬੜੀਆਂ ਕਠਿਨ ਪ੍ਰੀਖਿਆ ਦੇ ਵਿੱਚੋਂ ਨਿਕਲੇ, ਪਰ ਤੇਰਾ ਆ ਧਰਤੀ ਦਾ ਵਿਛਾਉਣਾ ਉਹ ਰਜਾਈਆਂ ਤਲਾਈਆਂ ਵਰਗਾ ਹੀ ਹੈ ਤੇਰੇ ਭਾਣੇ ਦੇ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੱਲ ਲਿਖੀ ਹੈ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪੋ ਖੋਵਣਾ। ਵੀ ਜੇਕਰ ਇਸ ਤਰ੍ਹਾਂ ਨਾਲ ਮਰੀਦ ਜੋ ਹੁੰਦਾ ਉਹਦੇ ਅੰਦਰ ਸਾਰੀਆਂ ਉਹ ਗੱਲਾਂ ਹੁੰਦੀਆਂ, ਵੀ ਸਾਬਰ ਵਾਲਾ ਵੀ ਹੈ, ਸਿਦਕ ਵਾਲਾ ਵੀ ਹੈ, ਸ਼ਹੀਦ ਦੀ ਬਿਰਤੀ ਵੀ ਪੂਰੀ ਹੈ, ਭਰਮ ਨਹੀਂ ਹੈ, ਸੰਦੇਹ ਨਹੀਂ ਹੈ, ਸੰਦੇਹ ਤੋਂ ਰਹਿਤ ਹੈ, ਜੇ ਕੁਰਬਾਨੀ ਦੇ ਰਿਹਾ ਤਾਂ ਕੁਰਬਾਨੀ ਦੀ ਉਹਦਾ ਜਜ਼ਬਾ ਹੈ। ਤਾਂ ਹਜ਼ੂਰ ਦੇ ਮਹਾਰਾਜ ਨੇ ਜਦੋਂ ਇਹ ਸ਼ਬਦ ਉਚਾਰਨ ਕੀਤਾ ਤਾਂ ਰਾਤ ਭੋਰੇ ਦੀ ਹਵਾ ਠੰਡੀ ਠੰਡੀ ਵਈ, ਮਹਾਰਾਜ ਨੂੰ ਨੀਂਦ ਪੈ ਗਈ, ਆਰਾਮ ਕੀਤਾ। ਉਹਨਾਂ ਦੇ ਜਿਹੜੇ ਬਾਕੀ ਸਿੱਖ ਸੀ, ਭਾਈ ਸਾਹਿਬ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਜੀ, ਉਹ ਅੰਮ੍ਰਿਤ ਵੇਲੇ ਆ ਕੇ ਸਤਿਗੁਰੂ ਜੀ ਨੂੰ ਉਸੇ ਜੰਡ ਦੇ ਹੇਠ ਗੁਰੂ ਜੀ ਨਾਲ ਉਹਨਾਂ ਦੀ ਭੇਟ ਹੋਈ, ਮਿਲੇ। ਮਹਾਰਾਜ ਦੇ ਇਸ ਤਰ੍ਹਾਂ ਨਾਲ ਉਹਨਾਂ ਦੇ ਜਿਹੜੇ ਸਰੀਰ ਦੇਖ ਕੇ ਉਹਨਾਂ ਦਾ ਜਿਹੜਾ ਸੀ ਮਨ ਵੀ ਭਰਿਆ, ਮਹਾਰਾਜ ਦੇ ਚਰਨਾਂ ਤੋਂ ਸਪਰਸ਼ ਕਰਕੇ ਹਜ਼ੂਰ ਨੂੰ ਉਠਾਇਆ। ਹਜ਼ੂਰ ਮਹਾਰਾਜ ਜੀ ਉਸ ਵੇਲੇ ਸੁਚੇਤ ਹੋ ਉੱਠੇ, ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਅਤੇ ਉਹਨਾਂ ਦੇ ਜਿਹੜੇ ਤਿੰਨ ਪਿਆਰੇ ਸਿੱਖ ਸੀ ਖੂਹ 'ਤੇ ਗਏ, ਉੱਥੇ ਮਹਾਰਾਜ ਜੀ ਨੇ ਜਲ ਵਰਤਣ ਦੇ ਬਾਅਦ ਉੱਥੇ ਨਿਤਨੇਮ ਜੀ ਬਾਣੀ ਦਾ ਪਾਠ ਕਰਨ ਲੱਗ ਪਏ। ਇਸ ਸਮੇਂ ਦਿਨ ਜਿਹੜਾ ਸੀ ਉਦੇ ਹੋ ਰਿਹਾ ਸੀ, ਗੁਲਾਬ ਸਿੰਘ ਪੰਜਾਬ ਸਿੰਘ ਦਾ ਇੱਕ ਨੌਕਰ ਜਿਹਨੇ ਖੂਹ ਚਲਾਉਣਾ ਸੀ, ਖੂਹ ਜੋੜਨਾ ਵੀ ਕਹਿ ਲਏ ਦਿੱਤਾ ਜਾਂਦਾ, ਉਹ ਖੂਹ 'ਤੇ ਚੱਲ ਕੇ ਆਇਆ। ਉੱਥੇ ਉਹਨੇ ਗੁਰੂ ਮਹਾਰਾਜ ਜੀ ਨੂੰ ਵੀ ਅੰਤਰ ਧਿਆਨ ਹੋਏ, ਜਦੋਂ ਉਹਨਾਂ ਦਾ ਦਰਸ਼ਨ ਕੀਤਾ, ਕੁਝ ਸਿੱਖ ਉਹਨਾਂ ਦੇ ਪਹਿਰੇ 'ਤੇ ਖੜ੍ਹੇ ਦੇਖੇ, ਉਹਨੇ ਜਾ ਕੇ ਆਪਣੇ ਮਾਲਕ ਗੁਲਾਬ ਸਿੰਘ ਪੰਜਾਬ ਸਿੰਘ ਨਾਲ ਇਹ ਗੱਲ ਕੀਤੀ। ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿਨ੍ਹਾਂ ਦੇ ਵਾਸਤੇ ਤੁਸੀਂ ਪ੍ਰਚਾਰ ਕਰਨੇ ਹੋ, ਸਿੱਖ ਸੰਗਤਾਂ ਵਾਸਤੇ ਜਿਨ੍ਹਾਂ ਦੀਆਂ ਸਿੱਖਿਆਵਾਂ ਜਿਹੜੀਆਂ ਹਨ ਕਹਿੰਦੇ ਹੋ, ਉਹ ਜਿਵੇਂ ਤੁਹਾਡੇ ਖੂਹ ਦੇ ਉੱਤੇ ਆ ਕੇ ਅੱਜ ਠਹਿਰੇ ਹੋਏ ਨੇ। ਇਹ ਗੱਲ ਸੁਣ ਕੇ ਗੁਲਾਬ ਸਿੰਘ ਪੰਜਾਬ ਸਿੰਘ ਦੋਨੋਂ ਜਾਣੇ ਖੂਹ 'ਤੇ ਆਏ, ਮਹਾਰਾਜ ਜੀ ਅਤੇ ਉਹਨਾਂ ਦੇ ਨਾਲ ਸਿੱਖਾਂ ਨੂੰ ਦਰਸ਼ਨ ਕੀਤਾ, ਗੁਰਦੇਵ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ। ਸਹਿਬ ਮਹਾਰਾਜ ਜੀ ਨੂੰ ਗੁਲਾਬ ਸਿੰਘ ਪੰਜਾਬ ਸਿੰਘ ਪੁੱਛਿਆ, ਮਹਾਰਾਜ ਜੀ ਕੀ ਹਾਲ ਹੋਇਆ? ਸਤਿਗੁਰੂ ਜੀ ਨੇ ਥੋੜ੍ਹੀ ਘਟਨਾ ਸਾਰੀ ਤੋਂ, ਉਸ ਵੇਲੇ ਮਾਧਿਅਮ ਦਾ ਯੁੱਗ ਨਹੀਂ ਸੀ, ਮਹਾਰਾਜ ਨੇ ਸਾਰੀ ਘਟਨਾ ਤੋਂ ਜਾਣੂ ਕਰਾਇਆ ਵੀ ਕਿਵੇਂ ਅਨੰਦਪੁਰ ਦਾ ਕਿਲ੍ਹਾ ਛੱਡਿਆ, ਰਸਤੇ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਛੁਡਾਇਆ, ਆਪਣੇ ਦੀਨ ਧਰਮ ਦੀ ਕਸਮ ਖਾ ਕੇ, ਕੁਰਾਨ ਦੀ ਕਸਮ ਖਾ ਕੇ, ਆਟੇ ਦੀ ਗਾਂ ਬਣਾ ਕੇ ਵੀ ਤੁਸੀਂ ਨਿਕਲ ਜੋ, ਹਮਲਾ ਨਹੀਂ ਕਰਾਂਗੇ, ਉਹਨਾਂ ਨੇ ਕਸਮਾਂ ਤੋੜ ਦਿੱਤੀਆਂ। ਦੇਸ਼ ਦੇ ਫਲ ਸਰੂਪ ਜੰਗ ਹੋਈ ਹੈ, ਚਮਕੌਰ ਦੀ ਜੰਗ ਦੇ ਵਿੱਚੋਂ ਨਿਕਲ ਕੇ ਸਾਹਿਬਜ਼ਾਦੇ ਗੁਰੂ ਜੀ ਕਿਹਾ ਸ਼ਹੀਦ ਹੋ ਚੁੱਕੇ ਨੇ, ਪਰਿਵਾਰ ਜਿਹੜਾ ਹੈ ਉਹ ਵਿਛੜ ਚੁੱਕੇ ਹੈ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ ਅਤੇ ਬਾਕੀ ਪਰਿਵਾਰ ਜਿਹੜਾ ਹੈ ਉਹ ਨਿਖੜ ਚੁੱਕੇ ਆ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਉਹਨਾਂ ਬਾਰੇ ਪਤਾ ਨਹੀਂ। ਉਹਨਾਂ ਦਾ ਮਨ ਭਰ ਆਇਆ, ਗੁਰੂ ਮਹਾਰਾਜ ਦੇ ਪਾਸ ਬੇਨਤੀ ਕੀਤੀ, ਸਤਿਗੁਰੂ ਜੀ ਸਾਡੇ ਘਰ ਚੱਲੋ। ਇਤਿਹਾਸ ਦੇ ਵਿੱਚ ਇਹ ਘਟਨਾ ਹੈ ਕਿ ਸ਼ਾਮ ਦੇ ਸਮੇਂ ਮਹਾਰਾਜ ਜੀ ਉਹਨਾਂ ਦੇ ਘਰ ਪਹੁੰਚੇ, ਜਿੱਥੇ ਗੁਰੂ ਜੀ ਆਰਾਮ ਕੀਤਾ ਸੀ, ਇੱਥੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਹੈ, ਇੱਥੋਂ ਚੱਲ ਕੇ ਜਿੱਥੇ ਗੁਲਾਬ ਸਿੰਘ ਪੰਜਾਬ ਸਿੰਘ ਦੇ ਸਤਿਗੁਰੂ ਜੀ ਘਰ ਪਹੁੰਚੇ, ਉੱਥੇ ਗੁਰਦੁਆਰਾ ਚੁਬਾਰਾ ਸਾਹਿਬ ਹੈ, ਮਹਾਰਾਜ ਜੀ ਉਹਨਾਂ ਦੇ ਘਰ ਠਹਿਰੇ। ਗੁਰੂ ਮਹਾਰਾਜ ਜੀ ਨੂੰ ਗੁਲਾਬ ਸਿੰਘ ਪੰਜਾਬ ਸਿੰਘ ਨੇ ਪੁੱਛਿਆ, ਮਹਾਰਾਜ ਜੀ ਕੀ ਛਕੋਗੇ? ਮਹਾਰਾਜ ਕਹਿੰਦੇ, ਜੋ ਜਥਾ ਸ਼ਕਤ ਤਿਆਰ ਕਰ ਸਕਦੇ ਹੋ। ਲਾਗੇ ਇੱਕ ਕਾਜੀ ਦਾ ਘਰ ਸੀ, ਸ਼ਾਮ ਦੇ ਸਮੇਂ ਜਦੋਂ ਉਹਨੇ ਇਸ਼ਾਂ ਦੀ ਨਮਾਜ਼ ਪੜ੍ਹੀ, ਉਹਨੂੰ ਥੋੜ੍ਹਾ ਜਿਹਾ ਪਤਾ ਲੱਗਿਆ ਵੀ ਇਹਨਾਂ ਦੇ ਘਰ, ਕਿਉਂਕਿ ਉਹ ਇਸਲਾਮ ਦਾ ਪ੍ਰਚਾਰਕ ਹੈ, ਵੀ ਇਹਨਾਂ ਦੇ ਘਰ ਕੋਈ ਠਹਿਰਿਆ ਹੋਇਆ। ਉਸਨੇ ਗੁਲਾਬ ਸਿੰਘ ਪੰਜਾਬ ਸਿੰਘ ਨੂੰ ਇਹ ਗੱਲ ਕਹਿ ਕੇ ਵੀ ਮੈਨੂੰ ਪਤਾ ਲੱਗਿਆ ਵੀ ਤੁਸੀਂ ਕਿਸੇ ਤੁਹਾਡੇ ਘਰ ਸਿੱਖ ਗੁਰੂ ਕੇ ਜਾਂ ਗੁਰੂ ਠਹਿਰੇ ਨੇ, ਸ਼ਰਨ ਦਿੱਤੀ ਹੈ, ਮੈਂ ਗੱਲ ਕਰਾਂਗਾ। ਕਹਿੰਦੇ ਮਹਾਰਾਜ ਜੀ ਦੇ ਪਾਸ ਖਜ਼ਾਨੇ 'ਚ ਕੁਝ ਮੋਹਰਾਂ ਸੀ, ਉਹਦਾ ਤਾਂ ਸ਼ੱਕ ਸੰਦੇਹ ਸੀ, ਪੱਕੇ ਤੌਰ 'ਤੇ ਯਕੀਨ ਨਹੀਂ ਸੀ ਕੌਣ ਠਹਿਰਿਆ, ਪਰ ਮਹਾਰਾਜ ਨੇ ਖਜ਼ਾਨੇ 'ਚੋਂ ਕੁਝ ਮੋਹਰਾਂ ਕੱਢ ਕੇ ਉਹਦੇ ਘਰ ਨੂੰ ਸੁੱਟੀਆਂ। ਫਿਰ ਗੱਲ ਉੱਥੇ ਆਉਂਦੀ ਹੈ, ਪੈਸਾ ਇਵੇਂ ਦੀ ਚੀਜ਼ ਸੀ, ਉਹਨੇ ਮੋਹਰਾਂ ਇਕੱਠੀਆਂ ਕਰ ਲਈਆਂ, ਮਹਾਰਾਜ ਨੇ ਥੋੜ੍ਹੀਆਂ ਹੋਰ ਸੁੱਟੀਆਂ, ਉਹਨੇ ਹੋਰ ਇਕੱਠੀਆਂ ਕਰ ਲਈਆਂ। ਕਹਿੰਦਾ ਗੁਲਾਬ ਸਿਆਂ ਪੰਜਾਬ ਸਿਆਂ, ਗੱਲ ਇਸ ਤਰ੍ਹਾਂ ਕੋਈ ਗੱਲ ਨਹੀਂ, ਜਿਹੋ ਜੇ ਤੁਹਾਡੇ ਪ੍ਰਾਹੁਣੇ ਤਿਵੇਂ ਦੇ ਸਾਡੇ ਪ੍ਰਾਹੁਣੇ। ਇਹ ਚੀਜ਼ਾਂ ਨਾਲ ਬੋਲੀ ਬਦਲਦੀ ਹੈ ਇਨਸਾਨ ਦੀ। ਮਹਾਰਾਜ ਜੀ ਉਹਦੇ ਘਰ ਠਹਿਰੇ, ਰਾਤ ਸਤਿਗੁਰੂ ਜੀ ਨੇ ਉਹਦੇ ਘਰ ਗੁਜ਼ਾਰੀ। ਦੂਸਰੀ ਗੱਲ ਕਿ ਗੁਲਾਬ ਸਿੰਘ ਪੰਜਾਬ ਸਿੰਘ ਹੁਣੀ ਮਨ ਦੇ ਵਿੱਚ ਰਾਤ ਸੋਚਣ ਲੱਗੇ ਵੀ ਜੇ ਸਤਿਗੁਰੂ ਜੀ ਇੱਕ ਦੋ ਦਿਨ ਸਾਡੇ ਕੋਲ ਠਹਿਰੇ ਤਾਂ ਫਿਰ ਜ਼ਰੂਰ ਹੋ ਸਕਦਾ ਕਿ ਸਾਡੇ ਉੱਤੇ ਵੀ ਪਤਾ ਲੱਗ ਜੇ, ਜਾਂ ਅਸੀਂ ਇਸ ਤਰ੍ਹਾਂ ਨਾਲ ਦੋਸ਼ੀ ਨਾ ਬਣ ਜਾਈਏ। ਉਹਨਾਂ ਨੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਕੁਝ ਭੇਟਾ ਅਰਪਣ ਕੀਤੀ। ਇਸ ਤਰ੍ਹਾਂ ਨਾਲ ਗੁਰੂ ਮਹਾਰਾਜ ਜੀ ਨੇ ਪੁੱਛਿਆ ਗੁਲਾਬ ਸਿੰਘ ਪੰਜਾਬ ਸਿੰਘ ਇਹ ਕੀ। ਗੁਲਾਬ ਸਿੰਘ ਪੰਜਾਬ ਸਿੰਘ ਨੇ ਅੱਗੋਂ ਦੱਸਿਆ ਮਹਾਰਾਜ ਵੀ ਅਸੀਂ ਮਾੜੇ ਹਾਂ ਅਤੇ ਤੁਸੀਂ ਇੰਨੇ ਹੀ ਭੇਟਾ ਪ੍ਰਵਾਨ ਕਰੋ। ਗੁਰੂ ਜੀ ਮਹਾਰਾਜ ਨੇ ਕਿਹਾ ਤੁਸੀਂ ਤਗੜੇ ਬਣੋ। ਉਹਨਾਂ ਨੇ ਕਿਹਾ ਮਹਾਰਾਜ ਨਹੀਂ, ਆਪਾਂ ਨਹੀਂ ਮਾੜੇ ਹੈ। ਗੁਰੂ ਮਹਾਰਾਜ ਜੀ ਨੇ ਜਦੋਂ ਇਸ ਤਰ੍ਹਾਂ ਕਿਹਾ ਕਹਿੰਦੇ ਚਲੋ ਠੀਕ ਹੈ। ਇੰਨੇ ਚਿਰ ਨੂੰ ਗੁਰੂ ਜੀ ਦੀ ਜਿਹੜੀ ਭਾਲ ਹੋ ਰਹੀ ਸੀ, ਵਾਛੀਵਾੜੇ ਦੇ ਰਹਿਣ ਵਾਲੇ ਦੋ ਸਕੇ ਭਰਾ ਜਿਨ੍ਹਾਂ ਦਾ ਨਾਮ ਨਬੀ ਖਾਂ ਗਨੀ ਖਾਂ ਸੀ, ਸੁਦਾਗਰ ਵੀ ਸਨ, ਗੁਰੂ ਜੀ ਦੇ ਪਾਸ ਘੋੜੇ ਵੇਚਿਆ ਕਰਦੇ ਸਨ। ਮਹਾਰਾਜ ਉਹਨਾਂ ਨੂੰ ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਵਰਗੀ ਕੀਮਤ ਦਿੰਦੇ ਸੀ। ਮਹਾਰਾਜ ਨੂੰ ਸ਼ਖਸੀਅਤੀ ਤੌਰ 'ਤੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਸਨ। ਉਹ ਲੱਭਦੇ ਹੋਏ ਗੁਲਾਬ ਸਿੰਘ ਪੰਜਾਬ ਸਿੰਘ ਦੇ ਘਰ ਗਏ। ਮਹਾਰਾਜ ਦੀ ਕੋਈ ਖਬਰ ਹੋਵੇ ਤਾਂ ਦੱਸਿਓ ਕਿ ਸਾਰੇ ਪਾਸੇ ਉਹਨਾਂ ਦੀ ਭਾਲ ਹੋ ਰਹੀ ਹੈ। ਗੁਰੂ ਜੀ ਨੇ ਉਹਨਾਂ ਦੀ ਆਵਾਜ਼ ਪਹਿਚਾਣ ਕੇ ਉਹਨਾਂ ਨੂੰ ਪਾਸ ਬੁਲਾਇਆ। ਮਹਾਰਾਜ ਨੇ ਪਾਸ ਬੁਲਾ ਕੇ ਉਹਨਾਂ ਨੂੰ ਇਹ ਕਿਹਾ ਵੀ ਅੰਦਰ ਆ ਜਾਓ। ਜਦੋਂ ਅੰਦਰ ਆਏ ਮਹਾਰਾਜ ਜੀ ਕੋਈ ਸੇਵਾ ਦੱਸੋ। ਸਾਹਿਬ ਜੀ ਕਹਿੰਦੇ ਹੁਣ ਸੇਵਾ ਦੀ ਲੋੜ ਹੈ। ਉਹਨਾਂ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਸਾਡੇ ਘਰ ਚੱਲੋ। ਗੁਰੂ ਜੀ ਨੂੰ ਆਪਣੇ ਘਰ ਲੈ ਗਏ ਜਿੱਥੇ ਅੱਜ ਗੁਰਦੁਆਰਾ ਨਬੀ ਖਾਂ ਗਨੀ ਖਾਂ ਹੈ। ਮਹਾਰਾਜ ਜੀ ਜਦੋਂ ਉਹਨਾਂ ਦੇ ਘਰ ਗਏ ਉਸ ਸਮੇਂ ਮਾਛੀਵਾੜੇ ਦੇ ਵਿੱਚ ਹੀ ਰਹਿਣ ਵਾਲੀ ਇੱਕ ਬਜ਼ੁਰਗ ਮਾਤਾ ਹਰਦਈ ਸੀ ਜੋ ਸਤਿਗੁਰੂ ਜੀ ਦੇ ਵਾਸਤੇ ਆਪਣੇ ਹੱਥ ਦਾ ਜਿਹੜਾ ਸੀ ਬਸਤਰ ਉਣਿਆ ਕਰਦੀ ਸੀ, ਗੁਰੂ ਮਹਾਰਾਜ ਦੇ ਭੇਟ ਕਰਦੀ ਹੁੰਦੀ ਸੀ। ਪਰ ਜਦੋਂ ਉਹਦੀ ਉਮਰ ਵਡੇਰੀ ਹੋ ਚੁੱਕੀ, ਉਹ ਜਦ ਗੁਰੂ ਜੀ ਦੇ ਪਾਸ ਬਸਤਰ ਲਿਜਾ ਕੇ ਕੋਈ 3-4 ਸਾਲ ਤੋਂ ਨਹੀਂ ਸੀ ਜਾ ਸਕੀ। ਪਰ ਸਤਿਗੁਰੂ ਜੀ ਨੂੰ ਇੱਕ ਵਾਰ ਉਸਨੇ ਬੇਨਤੀ ਕੀਤੀ ਸੀ ਵੀ ਮੇਰੇ 'ਤੇ ਹੁਣ ਤੁਰਿਆ ਨਹੀਂ ਜਾਂਦਾ, ਪਰ ਬਸਤਰ ਬਣਾਉਣ ਦੀ ਇੱਛਾ ਮੇਰੇ ਮਨ ਵਿੱਚ ਅਜੇ ਵੀ ਉਵੇਂ ਹੀ ਹੈ। ਗੁਰੂ ਜੀ ਨੇ ਕਿਹਾ ਸੀ ਵੀ ਆਪਾਂ ਆਪ ਆ ਕੇ ਲੈ ਲਵਾਂਗੇ, ਤੁਸੀਂ ਤਿਆਰ ਕਰ ਲਿਆ। ਕਹਿੰਦੇ ਮਹਾਰਾਜ ਨੇ ਉਸ ਨੂੰ ਬੁਲਾਇਆ, ਉਸਨੇ ਸਤਿਗੁਰੂ ਜੀ ਨੂੰ 4 ਬਸਤਰਾਂ ਦਾ ਜਿਹੜਾ ਸੀ ਕੱਪੜਾ ਭੇਟ ਕੀਤਾ। ਮਹਾਰਾਜ ਨੇ ਕਿਹਾ ਤੁਹਾਡੀ ਜਿਹੜੀ ਸੇਵਾ ਉਹ ਸਫਲ ਹੋਈ। ਜਿਹਨਾਂ ਦੇਖੋ ਸੇਵਾ ਦਾ ਬਚਨ ਸੀ ਕਿ ਕਰਨੀ ਕਠਿਨ ਹੈ, ਜਿਹਨਾਂ 'ਤੇ ਸਤਿਗੁਰੂ ਮਿਹਰ ਕੀਤੀ ਉਹਨਾਂ ਦੀ ਇਵੇਂ ਸਫਲ ਹੁੰਦੀ। ਮਹਾਰਾਜ ਨੇ ਦੇ ਭੇਟ ਕੀਤਾ ਅਤੇ ਇੱਕ ਜਿਹੜਾ ਸੀ ਚੱਦਰ ਭੇਟ ਕੀਤਾ। ਜਦੋਂ ਸਾਰੇ ਪਾਸੇ ਇਸ ਤਰ੍ਹਾਂ ਦੇ ਨਾਲ ਗੁਰੂ ਜੀ ਦੀ ਭਾਲ ਹੋ ਰਹੀ ਸੀ, ਉੱਧਰ ਨਬੀ ਖਾਂ ਗਨੀ ਖਾਂ ਨੇ ਸਤਿਗੁਰੂ ਜੀ ਦੇ ਪਾਸ ਬੇਨਤੀ ਕੀਤੀ, ਮਹਾਰਾਜ ਜੀ ਅਸੀਂ ਤੁਹਾਨੂੰ ਇਸ ਘੇਰੇ 'ਚੋਂ ਬਾਹਰ ਲਿਜਾਣਾ ਚਾਹੁੰਦੇ ਹਾਂ। ਮਹਾਰਾਜ ਜੀ ਵੀ ਸਹਿਮਤ ਸਨ, ਪਰ ਉਹਨਾਂ ਨੇ ਕਿਹਾ ਮਹਾਰਾਜ ਜੇ ਤੁਸੀਂ ਸਾਡੀ ਇੱਕ ਬੇਨਤੀ ਪ੍ਰਵਾਨ ਕਰੋ ਤਾਂ ਤੁਸੀਂ ਪੀਰਾਂ ਜੈਸੇ ਜੇ ਬਸਤਰ ਪਹਿਨ ਲਓ ਤਾਂ ਸਾਨੂੰ ਖੁਸ਼ੀ ਹੋਏਗੀ ਵੀ ਤੁਸੀਂ ਇਹ ਬਾਣਾ ਜਿਹੜਾ ਪਹਿਨੇ ਆ। ਜਾਂ ਇੱਕ ਤਰ੍ਹਾਂ ਇੱਕ ਰਵਾਇਤ ਹੁੰਦੀ ਹੈ ਕਿ ਜਿਸ ਤਰ੍ਹਾਂ ਕੋਈ ਦੂਸਰਾ ਵਿਅਕਤੀ ਪੰਜਾਬ ਦੇ ਵਿੱਚ ਦਾਖਲ ਹੁੰਦਾ ਕਿਸੇ ਤਰ੍ਹਾਂ ਸਤਿਕਾਰ ਯੋਗ, ਅਸੀਂ ਉਹਨੂੰ ਦੇਖਦੇ ਹਾਂ ਚਾਹੇ ਜੇ ਸਿੱਖ ਮਤ ਵਿੱਚ ਨਹੀਂ, ਅਸੀਂ ਉਹਨੂੰ ਕਹਿੰਦੇ ਹਾਂ ਦਸਤਾਰ ਸਜਾ ਪੰਜਾਬ 'ਚ ਆਇਆ ਵੀ ਸਾਡਾ ਭਾਈਚਾਰਾ ਇਸ ਗੱਲ ਨੂੰ ਮੰਨਦਾ। ਉਹਨਾਂ ਨੇ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਸੀ, ਸਾਹਿਬ ਮਹਾਰਾਜ ਜੀ ਜੇ ਤੁਸੀਂ ਇਸ ਤਰ੍ਹਾਂ ਕਰੋ ਤਾਂ ਅਸੀਂ ਤੁਹਾਨੂੰ ਅਦਬ ਨਾਲ ਸਤਿਕਾਰ ਨਾਲ ਜਿੱਦਾਂ ਪੀਰਾਂ ਨੂੰ ਮਰੀਦ ਲੈ ਕੇ ਚੱਲਦੇ ਅਸੀਂ ਇੱਦਾਂ ਲੈ ਜਾਵਾਂਗੇ। ਮਹਾਰਾਜ ਜੀ ਉਹਨਾਂ ਦੇ ਨਾਲ ਸਹਿਮਤੀ ਪ੍ਰਗਟਾ ਦਿੱਤੀ। ਉੱਥੇ ਲਲਾਰੀ ਦੇ ਕੋਲ ਬਸਤਰ ਜਿਹੜੇ ਸੀ ਰੰਗਣ ਵਾਲਸ 'ਤੇ ਭੇਜਿਆ, ਨੀਲੇ ਰੰਗ ਦਾ ਰੰਗਣ। ਉਸਨੇ ਲਲਾਰੀ ਨੇ ਗੱਲ ਕਹੀ ਦੇਖੋ ਬਸਤਰ ਤਾਂ ਰੰਗਿਆ ਜਾਏਗਾ ਪਰ ਜੇ 7 ਦਿਨ ਲੱਗਣਗੇ, ਕਿਉਂਕਿ ਜਿਹੜੇ ਮਸਾਲੇ ਪਾਏ ਨੇ ਵਿੱਚ ਮੱਟ ਦੇ ਵਿੱਚ ਉਹ 7 ਦਿਨਾਂ ਪਿੱਛੋਂ ਪੱਕਦੇ ਨੇ, ਫਿਰ ਰੰਗਣ ਹੁੰਦਾ। ਗੁਰੂ ਮਹਾਰਾਜ ਜੀ ਨੇ ਕਿਹਾ ਉਸਨੂੰ ਕਹੋ ਰੰਗਣ ਹੋਇਆ, ਰੰਗ ਕਰਨ ਯੋਗ ਹੈ ਅਤੇ ਉਹ ਕੱਪੜੇ ਰੰਗ ਦੇਵੇ। ਉਹ ਕਹਿੰਦਾ ਵੀ ਮੈਂ ਲਲਾਰੀ ਹੈ, ਉਹਦੇ ਸਾਡੇ ਪੀਰ ਜੀ ਬੜੇ ਜਾ ਰਹੇ ਨੇ। ਉਹਨੇ ਮੱਟ ਤੋਂ ਢੱਕਣ ਚੁੱਕ ਕੇ ਦੇਖਿਆ ਅਤੇ ਰੰਗ ਭਖਿਆ ਹੋਇਆ ਸੀ, ਉਹਦੇ ਵਾਸਤੇ ਅਚਰਜਤਾ ਦੀ ਗੱਲ ਸੀ। ਕੱਪੜਿਆਂ ਨੂੰ ਰੰਗ ਕਰਕੇ ਜਦੋਂ ਇਹ ਉਹਨਾਂ ਨੂੰ ਪੈਸੇ ਦੇਣ ਲੱਗੇ, ਉਹਨੇ ਕਿਹਾ ਮੈਂ ਪੀਰ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਗੁਰੂ ਮਹਾਰਾਜ ਦੇ ਆ ਕੇ ਬਸਤਰ ਭੇਟ ਕਰਦਿਆਂ ਉਸਨੇ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਮੱਥਾ ਟੇਕਿਆ, ਗੁਰੂ ਜੀ ਭੇਟਾਂ ਦੇਣ ਲੱਗੇ, ਕਹਿੰਦਾ ਮਹਾਰਾਜ ਮੈਂ ਭੇਟਾਂ ਨਹੀਂ, ਮੈਂ ਸੇਵਾ ਕਰਨੀ ਚਾਹੁੰਦਾ, ਇਹ ਸੇਵਾ ਸਹਿਜ ਹੋ ਗਈ। ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਕਹਿੰਦਾ ਮਹਾਰਾਜ ਦੇ ਕਹਿੰਦਾ ਮਹਾਰਾਜ ਮੇਰੀ ਕਾਮਨਾ ਹੈ। ਮਹਾਰਾਜ ਕਹਿੰਦੇ ਦੱਸੋ। ਕਹਿੰਦਾ ਪੀਰ ਜੀ ਮੈਨੂੰ ਕੋ ਵਰ ਦੇ, ਕੋਈ ਮੇਰੇ ਘਰ ਸੰਤਾਨ ਨਹੀਂ ਹੈ। ਗੁਰੂ ਜੀ ਨੇ ਵਾਕ ਕੀਤਾ, ਉਹਦੇ ਘਰ ਸੰਤਾਨ ਹੋਈ। ਫਿਰ ਉਹਨੇ ਕਿਹਾ ਮਹਾਰਾਜ ਗਰੀਬੀ ਬੜੀ ਹੈ। ਗੁਰਦੇਵ ਜੀ ਕਹਿੰਦੇ ਉਹ ਵੀ ਕੱਟੀ ਜਾਏਗੀ। ਸਾਹਿਬ ਜੀ ਦਾ ਵਰ ਹੋਇਆ, ਇੱਥੋਂ ਗੁਰੂ ਜੀ ਉੱਚ ਦੇ ਪੀਰ ਬਣ ਕੇ ਉਹਨਾਂ ਦੀ ਸਹਿਮਤੀ ਨਾਲ ਤਿਆਰ ਹੋਏ। ਇਸ 'ਤੇ ਦੂਸਰੇ ਪਾਸੇ ਗੁਰੂ ਕੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਸੰਬੰਧਿਤ ਇਤਿਹਾਸ ਦੇ ਮੁਤਾਬਕ ਉਹਨਾਂ ਨੂੰ ਜਦੋਂ ਸਰਹੰਦ ਦੇ ਵਿਖੇ ਲਿਆਂਦਾ ਗਿਆ ਅਤੇ ਠੰਡੇ ਬੁਰਜ ਦੇ ਵਿੱਚ ਤਸੀਹੇ ਦੇ ਤੌਰ ਦੇ ਉੱਤੇ ਠਹਿਰਾਇਆ ਗਿਆ, ਬਿਨਾਂ ਕਿਸੇ ਕੱਪੜਾ, ਬਿਨਾਂ ਕਿਸੇ ਤਰ੍ਹਾਂ ਦਾ ਅੰਨ ਜਲ ਦਿੱਤੇ ਤੋਂ। ਅਤੇ ਅਗਲੇ ਦਿਨ ਉਹਨਾਂ ਦੀ ਜਿਹੜੀ ਸੀ ਵਜੀਦ ਖਾਂ ਦੀ ਕਚਹਿਰੀ ਦੇ ਵਿੱਚ ਜਿਹੜੀ ਸੀ ਪੇਸ਼ੀ ਪਾਈ ਗਈ, ਉਹਦੇ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਨਾਲ ਆਪਣੇ ਧਰਮ ਦੇ ਵਿੱਚ ਸ਼ਾਮਿਲ ਕਰਨ ਦਾ ਜਾਂ ਡਰਾਉਣ ਦਾ ਯਤਨ ਕੀਤਾ ਗਿਆ ਕਿ ਜਦੋਂ ਦਾਖਲ ਵੀ ਹੋਣ ਕਚਹਿਰੀ ਦੇ ਵਿੱਚ ਅਤੇ ਇੱਕ ਤਾਕੀ ਦੀ ਥਾਣੀ ਪ੍ਰਵੇਸ਼ ਕਰਨ। ਪਰ ਸਾਹਿਬਜ਼ਾਦੇ ਗੁਰਮਤ ਦੇ ਵਿੱਚ ਜਿਸ ਤਰ੍ਹਾਂ ਗੁਰੂ ਕੀ ਸਿੱਖਿਆ ਦੇ ਮੁਤਾਬਕ ਦ੍ਰਿੜ ਸਨ, ਉਹਨਾਂ ਨੇ ਜਦੋਂ ਕਚਹਿਰੀ ਦੇ ਵਿੱਚ ਦਾਖਲ ਹੋਏ, ਆਪਣੇ ਚਰਨਾਂ ਦੇ ਵਿੱਚ ਪਈ ਜਿਹੜੀ ਜੁੱਤੀ ਸੀ ਪਹਿਲਾਂ ਮੁਗਲਾਂ ਨੂੰ ਉਹ ਦਿਖਾਈ, ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਦਾਖਲ ਹੋਏ। ਸਭਾ ਦੇ ਵਿੱਚ ਉਹਨਾਂ ਦਾ ਨੱਕ ਚੜ੍ਹਾਉਣ ਦੀ ਗੱਲ ਸੀ। ਛੋਟੇ ਸਾਹਿਬਜ਼ਾਦਿਆਂ ਵਿੱਚ ਨਿਡਰਤਾ ਅਤੇ ਬੇਖੌਫਤਾ ਸੀ। ਉਹਨਾਂ ਨੇ ਕੋਸ਼ਿਸ਼ ਕੀਤੀ ਸਾਹਿਬਜ਼ਾਦਿਆਂ ਨੂੰ ਪਹਿਲਾਂ ਪਿਆਰ ਨਾਲ, ਫਿਰ ਮਹਾਰਾਜ ਜੀ ਦੇ ਬਾਰੇ ਦੱਸਿਆ ਵੀ ਤੁਹਾਡੇ ਪਿਤਾ ਜੀ ਸ਼ਹੀਦ ਹੋ ਚੁੱਕੇ ਨੇ, ਤੁਹਾਡੇ ਵੱਡੇ ਭਰਾਤਾ ਸ਼ਹੀਦ ਹੋ ਚੁੱਕੇ ਨੇ, ਸਿੰਘ ਵੀ ਸਾਰੇ ਜਿਹੜੇ ਨੇ ਉਹ ਵੀ ਖਤਮ ਹੋ ਚੁੱਕੇ ਆ, ਤੁਸੀਂ ਹੁਣ ਤੁਹਾਡੇ ਕੋਲ ਕੋਈ ਚਾਰਾ ਨਹੀਂ ਹੈ, ਤੁਸੀਂ ਇਸਲਾਮ ਦੇ ਵਿੱਚ ਦਾਖਲ ਹੋਵੋ ਅਤੇ ਤੁਹਾਨੂੰ ਉੱਚੇ ਮਰਾਤਬੇ ਮਿਲਣਗੇ। ਸਾਹਿਬਜ਼ਾਦਿਆਂ ਨੇ ਕਹਿ ਦਿੱਤਾ ਸਾਡੇ ਪਿਤਾ ਜੀ ਨੂੰ ਕੋਈ ਇਸ ਤਰ੍ਹਾਂ ਪਕੜ ਸ਼ਹੀਦ ਹੋ ਜਾਣੇ ਤਾਂ ਹੋ ਨਹੀਂ ਸਕਦਾ, ਪਰ ਜੇ ਗੱਲ ਨੂੰ ਸੱਚ ਵੀ ਹੈ ਤਾਂ ਅਸੀਂ ਆਪਣੇ ਧਰਮ 'ਤੇ ਦ੍ਰਿੜ ਹਾਂ। ਇਹ ਪਹਿਲੀ ਪੇਸ਼ੀ ਸੀ। ਜਦੋਂ ਵਾਪਸ ਪਰਤੇ ਸਨ, ਕਾਫੀ ਲੰਬੇ ਸਮੇਂ ਪੇਸ਼ੀ ਤੋਂ ਬਾਅਦ ਮਾਤਾ ਜੀ ਨੇ ਪੁੱਛਿਆ ਵੀ ਦੱਸੋ ਕਚਹਿਰੀ ਵਿੱਚ ਕੀ ਹੋਇਆ। ਉਹਨਾਂ ਨੇ ਮਾਤਾ ਜੀ ਦੇ ਪਾਸ ਜਾ ਕੇ ਕਿਹਾ ਵੀ ਧਰਮ ਬਦਲਣ ਦੇ ਵਾਰਿਸ ਤੇ ਕਹਿੰਦੇ। ਉਹਨਾਂ ਨੇ ਦ੍ਰਿੜਤਾ ਨਾਲ ਇਹ ਗੱਲ ਕਹੀ ਕਿ ਤੁਹਾਡੇ ਦਾਦਾ ਜੀ ਜੋ ਸਨ ਦਿੱਲੀ ਦੇ ਵਿੱਚ ਜਦੋਂ ਚੱਲ ਕੇ ਗਏ ਸੀ, ਇਹ ਪ੍ਰਸ਼ਨ ਉਹਨਾਂ ਸਾਹਮਣੇ ਵੀ ਸੀ, ਪਰ ਉਹਨਾਂ ਨੇ ਸ਼ਹਾਦਤ ਜਿਹੜੀ ਸੀ ਉਹ ਦਿੱਤੀ। ਉਹਨਾਂ ਨੇ ਆਪਣਾ ਧਰਮ ਜਿਹੜਾ ਸੀ ਉਹਦੇ ਉੱਤੇ ਅਡੋਲ ਰਹੇ, ਸਾਹਿਬਜ਼ਾਦੇ ਇਸ ਤਰ੍ਹਾਂ ਦ੍ਰਿੜ ਰਹੇ। ਇੱਧਰ ਦੂਜੇ ਪਾਸੇ ਦਸ਼ਮੇਸ਼ ਪਿਤਾ ਮਹਾਰਾਜ ਜੀ ਉੱਚ ਦੇ ਪੀਰ ਬਣ ਕੇ ਮਾਛੀਵਾੜਾ ਸਾਹਿਬ ਤੋਂ ਅੱਗੇ ਰਵਾਨਾ ਹੋਏ। ਉਹਨਾਂ ਦੇ ਪਲੰਘ ਨੂੰ ਨਬੀ ਖਾਂ ਗਨੀ ਖਾਂ ਨੇ ਅੱਗੋਂ ਉਠਾਇਆ, ਪਿੱਛੋਂ ਭਾਈ ਦਇਆ ਸਿੰਘ ਸਾਹਿਬ ਜੀ, ਭਾਈ ਧਰਮ ਸਿੰਘ ਸਾਹਿਬ ਜੀ ਉਠਾਇਆ, ਭਾਈ ਮਾਨ ਸਿੰਘ ਜੀ ਚੌਰ ਕਰਕੇ ਅੱਗੇ ਜਾਣ ਰਹੇ ਸਨ। ਜੋ ਵੀ ਪੁੱਛਦਾ ਸੀ ਕੌਣ ਹਨ, ਅਤੇ ਉਹ ਬੜੇ ਅਦਬ ਸਤਿਕਾਰ ਨਾਲ ਦੱਸਦੇ ਸੀ ਉੱਚ ਦੇ ਪੀਰ ਹਨ। ਅਤੇ ਮਹਾਰਾਜ ਨੇ ਬਾਣਾ ਪੀਰਾਂ ਜੈਸਾ ਪਾ ਕੇ, ਉਹ ਲਿਬਾਸ ਪਾ ਕੇ, ਆਪਣੇ ਕੇਸ ਪਛਾਣ ਕਰਕੇ ਇਸ ਤਰ੍ਹਾਂ ਪਲੰਘ ਦੇ ਉੱਤੇ ਜਦੋਂ ਜਾ ਰਹੇ ਸੀ, ਦੂਜੇ ਪਾਸੇ ਤਸਦੀਕਾਂ ਹੋ ਰਹੀਆਂ ਸੀ, ਪੁੱਛਤਾਛ ਹੋ ਰਹੀ ਸੀ, ਜੋ ਵੀ ਮਿਲਦਾ ਅਦਬ ਨਾਲ ਮੱਥਾ ਟੇਕਦਾ। ਇਸ ਸਮੇਂ ਦੇ ਦੌਰਾਨ ਜਦੋਂ ਆਪ ਚੱਲ ਕੇ ਕੁਝ ਦੂਰੀ 'ਤੇ ਸ਼ਹਿਰ ਦੀ ਹੱਦ ਤੋਂ ਬਾਹਰ ਨਿਕਲਣ ਲੱਗੇ ਉੱਥੇ ਦਿਲਾਵਰ ਖਾਂ ਨੇ ਇੱਕ ਨਾਕਾ ਲਾਇਆ ਹੋਇਆ ਸੀ ਜਿੱਥੇ ਉਹਨਾਂ ਨੂੰ ਰੋਕਿਆ। ਹਰੇਕ ਪ੍ਰਾਣੀ ਦੀ ਪੁੱਛਤਾਛ ਹੋ ਰਹੀ ਸੀ ਅਤੇ ਉਹਨਾਂ ਦੇ ਕੋਲੋਂ ਤਸਦੀਕਾਂ ਲਈਆਂ ਜਾ ਰਹੀਆਂ ਸੀ। ਭਾਵੇਂ ਆਪ ਇਸਲਾਮ ਦੇ ਮੁਤਾਬਕ ਇੱਕ ਕਿ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਤੌਰ ਪੇਸ਼ ਹੋਏ ਸੀ ਇੱਕ ਪੀਰ ਦੀ ਤਰ੍ਹਾਂ, ਪਰ ਫਿਰ ਵੀ ਰੋਕਿਆ ਗਿਆ। ਰੋਕ ਕੇ ਜਦੋਂ ਠਹਿਰਾਇਆ ਗਿਆ ਤਾਂ ਉਹਨਾਂ ਦੱਸਿਆ ਉੱਚ ਦੇ ਪੀਰ ਨੇ, ਪਰ ਉਹਨਾਂ ਨੇ ਇਹ ਗੱਲ ਮੰਗ ਰੱਖੀ ਵੀ ਤੁਸੀਂ ਠਹਿਰ ਜਾਓ। ਜਦੋਂ ਠਹਿਰ ਗਏ ਉਹਨਾਂ ਕਿਹਾ ਕੋਈ ਤਸਦੀਕ ਦਿਓ। ਇਸ ਕਰਕੇ ਥੋੜ੍ਹੀ ਦੂਰੀ 'ਤੇ ਇੱਕ ਨੂਰਪੁਰ ਝੁੰਗੀਆਂ ਪਿੰਡ ਪੈਂਦਾ, ਉੱਥੋਂ ਦਾ ਕਾਜੀ ਪੀਰ ਮੁਹੰਮਦ ਜਿਹੜਾ ਸੀ ਉਹਨੂੰ ਦੱਸਿਆ ਗਿਆ ਤਾਂ ਉਹਨੇ ਅੱਗੇ ਕਿਹਾ ਮੈਂ ਸਵੇਰ ਵੇਲੇ ਆਵਾਂਗਾ। ਸਵੇਰ ਵੇਲੇ ਆ ਕੇ ਜਦੋਂ ਸਤਿਗੁਰੂ ਜੀ ਨੂੰ ਉਹਨੇ ਪਹਿਚਾਣਿਆ, ਮਹਾਰਾਜ ਵਾਲੇ ਪਾਸੇ ਆਉਣ ਲੱਗਿਆ, ਪਤਾ ਲੱਗ ਗਿਆ ਸੀ ਤਸਦੀਕ ਕਰਨੀ ਹੈ। ਉਹਨੇ ਦਿਲਾਵਰ ਖਾਂ ਨੂੰ ਜਾ ਕੇ ਇਹ ਗੱਲ ਦੱਸੀ ਕਿ ਇਹ ਉੱਚ ਦੇ ਪੀਰ ਨੇ, ਇਹਨਾਂ ਨੂੰ ਰੋਕਣਾ ਤੂੰ ਠੀਕ ਨਹੀਂ ਕੀਤਾ, ਇਹ ਜੋ ਚਾਹੁਣ ਉਹ ਕਰ ਸਕਦੇ। ਇਸ ਦੇ ਸਮੇਂ ਗੁਰੂ ਮਹਾਰਾਜ ਜੀ ਨੂੰ ਉਹਨਾਂ ਨੇ ਰਾਤ ਖਾਣੇ 'ਤੇ ਬੁਲਾਇਆ ਸੀ। ਮਹਾਰਾਜ ਨੇ ਕਿਹਾ ਵੀ ਉਹਨਾਂ ਰੋਜ਼ੇ ਰੱਖੇ ਹੋਏ ਨੇ, ਉਹਨਾਂ ਦੇ ਸਿੱਖ ਜਿਹੜੇ ਨੇ ਉਹ ਮਰੀਦ ਜਿਹੜੇ ਨੇ ਉਹ ਸੱਕ ਲੈਣਗੇ। ਨਬੀ ਖਾਂ ਗਨੀ ਖਾਂ ਦੇ ਸਹਿਤ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਮਾਨ ਸਿੰਘ ਸਾਹਿਬ ਗਏ। ਉੱਥੇ ਉਹ ਗੱਲਾਂ ਕਰ ਰਹੇ ਸੀਗੇ ਕਿੱਦਾਂ ਸੰਭਵ ਹੋ ਸਕਦਾ ਵੀ ਗੁਰੂ ਮਹਾਰਾਜ 10 ਲੱਖ ਦੇ ਘੇਰੇ 'ਚੋਂ ਵੀ ਨਿਕਲ ਜਾਣ, ਸਾਡੇ ਵਾਸਤੇ ਕਿੱਡੀ ਸ਼ਰਮ ਦੀ ਗੱਲ ਹੈ। ਹੁਣ ਇਕੱਲੇ ਇਕੱਲੇ ਵਿਅਕਤੀ ਨੂੰ ਅਸੀਂ ਪੁੱਛਤਾਛ ਕਰ ਰਹੇ ਹਾਂ। ਭਾਈ ਸਾਹਿਬ ਹੋਣਾਂ ਨੇ, ਨਬੀ ਖਾਂ ਗਨੀ ਖਾਨ ਨੇ ਪੁੱਛਿਆ ਸੀ ਕੌਣ ਹਨ, ਕਿਹਨਾਂ ਦੀ ਗੱਲ ਹੋ ਰਹੀ ਆ। ਉਹਨਾਂ ਦੱਸਿਆ ਕਿ 10ਵੇਂ ਗੁਰੂ ਮਹਾਰਾਜ ਨੂੰ ਪਹਿਲਾਂ 8 ਮਹੀਨੇ ਤਾਂ ਉਹਨਾਂ ਨੇ ਨੇੜੇ ਨਹੀਂ ਢੁਕਣ ਦਿੱਤਾ। ਜੇ ਅਸੀਂ ਛਲ ਕਪਟ ਕੀਤਾ ਹੱਥ ਫਿਰ ਨਹੀਂ ਲੱਗੇ। ਥਾਂ ਥਾਂ 'ਤੇ ਵੱਡੇ ਤੋਂ ਲੈ ਕੇ ਛੋਟੇ ਹਰ ਬੰਦੇ ਨੂੰ ਝਾੜ ਪੈ ਰਹੀ ਹੈ, ਹਰ ਬੰਦੇ ਨੂੰ ਫਟਕਾਰਿਆ ਜਾ ਰਿਹਾ ਵੀ ਤੁਸੀਂ ਕਿਸ ਤਰ੍ਹਾਂ ਦੀ ਫੌਜ ਹੋ ਵੀ ਜੇ ਅਜੇ ਵੀ ਬਾਹਰ ਨੇ। ਤਾਂ ਫਿਰ ਉਹਨਾਂ ਨੇ ਮਹਾਰਾਜ ਦੇ ਪਾਸ ਥੋੜ੍ਹੀਆਂ ਮੋਹਰਾਂ ਰੱਖ ਕੇ ਅਤੇ ਮੱਥਾ ਟੇਕ ਕੇ ਮਾਫ਼ੀ ਮੰਗੀ। ਕਹਿੰਦੇ ਮਹਾਰਾਜ ਅਸੀਂ ਤੁਹਾਨੂੰ ਵੀ ਤੁਸੀਂ ਵਾਕੇ ਉੱਚ ਦੇ ਪੀਰ ਹੋ, ਸਾਡੀ ਜਾਨ ਬਚੀ ਚਮਕੌਰ ਦੀ ਜੰਗ 'ਚੋਂ, ਸਾਡੀ ਸਲਾਮਤੀ ਰਹੇ। ਮਹਾਰਾਜ ਕਹਿੰਦੇ ਤੁਸੀਂ ਆਪਣਾ ਕੰਮ ਕਰ ਰਹੇ ਸੀ, ਅਸੀਂ ਆਪਣਾ ਕਰ ਰਹੇ, ਸਾਨੂੰ ਸਾਡੇ ਰੋਕ ਕੇ ਜਾਣ 'ਤੇ ਇਤਰਾਜ਼ ਨੇ। ਇੱਥੋਂ ਗੁਰੂ ਮਹਾਰਾਜ ਚੱਲਦੇ ਹੋਏ ਅੱਗੇ ਆਲਮਗੀਰ ਪਹੁੰਚੇ। ਸ਼ਬਦ ਦੇ ਨਾਲ ਆਪਣੀ ਸੁਰਤ ਦਾ ਜਿਹੜਾ ਹੈ ਇਕਾਗਰਤਾ ਬਣਾਓ ਜੀ।
ਸਫਲ ਮੂਰਤ ਗੁਰ ਦਿਓ ਸਵਾਮੀ, ਸਰਬ ਕਲਾ ਭਰ ਪੂਰੇ।
ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਫਲ ਮੂਰਤ ਨੇ ਗਿਆਨ ਦੀ ਸਵਰੂਪ, ਉਹਨਾਂ ਦੇ ਵਿੱਚ ਸਭ ਪ੍ਰਕਾਰ ਦੀਆਂ ਕਲਾ, ਕਲਾ ਦਾ ਅਰਥ ਹੁੰਦਾ ਸ਼ਕਤੀਆਂ ਹਨ।
ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਸਦਾ ਸਦਾ ਹਜੂਰੇ।
ਗੁਰੂ ਮਹਾਰਾਜ ਜੀ ਹੀ ਪਰਮਾਤਮਾ ਦਾ ਸਵਰੂਪ ਨੇ, ਸਦਾ ਹਰ ਥਾਂ ਦੇ ਉੱਤੇ ਹਾਜ਼ਰ ਹਨ।
ਸੁਣ ਸੁਣ ਜੀਵਾ ਸੋਏ ਤਿਨਾ ਕੀ, ਜਿਨ ਆਪਣਾ ਪ੍ਰਭ ਜਾਤਾ।
ਮਹਾਰਾਜ ਜੀ ਕਥਨ ਕਰਦੇ ਹਨ 5ਵੇਂ ਸਤਿਗੁਰੂ ਜੀ, ਮੈਂ ਉਹਨਾਂ ਦੀ ਸੋਏ ਉਸਤਤੀ ਸੁਣ ਸੁਣ ਜੀਨਾ, ਜਿਨ੍ਹਾਂ ਨੇ ਆਪਣੇ ਪਰਮਾਤਮਾ ਨੂੰ ਸਮਝਿਆ ਹੈ, ਪਹਿਚਾਣਿਆ ਹੈ।
ਹਰ ਨਾਮ ਅਰਾਧ ਹੈ, ਨਾਮ ਵਖਾਣ ਹੈ, ਹਰ ਨਾਮੇ ਹੀ ਮਨ ਰਾਤਾ।
ਜਿਹੜੇ ਪਰਮਾਤਮਾ ਦੇ ਨਾਮ ਨੂੰ ਅਰਾਧਦੇ ਨੇ, ਵਖਿਆਨ ਕਰਦੇ ਹਨ ਤੇ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਅਰੰਗੇ ਜਾਂਦੇ ਹਨ।
ਸੇਵਕ ਜਨ ਕੀ ਸੇਵਾ ਮੰਗੈ, ਪੂਰੇ ਕਰਮ ਕਮਾਵਾ।
ਮੈਂ ਤਾਂ ਤੇਰੇ ਦਰ ਦਾ ਸੇਵਕ ਹੋ ਕੇ ਤੇਰੇ ਦਰ ਦੀ ਸੇਵਾ ਮੰਗਦਾ, ਸੇਵਾ ਹੀ ਮੇਰੇ ਵਾਸਤੇ ਤੇਰੇ ਦਰ ਦੀ ਵੱਡੀ ਬਖਸ਼ਿਸ਼ ਹੈ ਜੇ ਮੈਂ ਕਮਾ ਸਕਦਾ ਹਾਂ।
ਨਾਨਕ ਕੀ ਬੇਨੰਤੀ ਸਵਾਮੀ, ਤੇਰੇ ਜਨ ਦੇਖਣ ਪਾਵਾ।
ਮੈਂ ਤੇਰੇ ਪਾਸ ਹਜ਼ੂਰ ਕਹਿੰਦੇ ਹਨ ਇਹ ਬੇਨਤੀ ਕਰਦਾ ਹਾਂ ਵੀ ਜਿਹੜੇ ਤੇਰੇ ਸਤਸੰਗੀ ਹੈ ਉਹਨਾਂ ਨੂੰ ਦੇਖਣ ਦਾ ਮੈਨੂੰ ਸੁਭਾਗ ਮਿਲੇ। ਜਿਸ ਤਰ੍ਹਾਂ ਗੁਰੂ ਕੇ ਦਰਬਾਰ ਦੇ ਵਿੱਚ ਆਉਂਦੇ ਹਾਂ ਅਤੇ ਗੁਰੂ ਕੀ ਸੰਗਤ ਦੇ ਵੀ ਦਰਸ਼ਨ ਜਿਹੜੇ ਨੇ ਅਨਮੁੱਲੇ ਹੁੰਦੇ ਨੇ, ਜਿਹੜੇ ਨਾਮ 'ਚ ਜੁੜੇ ਹੁੰਦੇ ਹਨ।
ਵੱਡ ਭਾਗੀ ਸੇ ਕਾਢੀ ਹੈ ਪਿਆਰੇ, ਸੰਤ ਸੰਗਤ ਜਿਨ੍ਹਾਂ ਵਾਸੋ।
ਪ੍ਰਾਣੀ ਵੱਡੇ ਭਾਗਾਂ ਵਾਲੇ ਕਹੇ ਜਾਂਦੇ ਨੇ ਜਿਹੜੇ ਸਖਤ ਸੰਗਤ ਵਿੱਚ ਜਾ ਕੇ ਟਿਕਦੇ ਨੇ, ਜਿਨ੍ਹਾਂ ਸਤਸੰਗ ਕਰਦੇ ਹਨ।
ਅੰਮ੍ਰਿਤ ਨਾਮ ਅਰਾਧੀਐ ਨਿਰਮਲ ਮਨੈ ਹੋਵੈ ਪਰਗਾਸੋ।
ਪਰਮਾਤਮਾ ਦੇ ਨਿਰਮਲ ਨਾਮ ਨੂੰ ਜਿਹੜੇ ਜਪਦੇ ਨੇ ਉਹਨਾਂ ਦੇ ਮਨ ਦੇ ਅੰਦਰ ਗਿਆਨ ਦਾ ਪ੍ਰਕਾਸ਼ ਚਾਨਣ ਹੋ ਜਾਂਦਾ ਹੈ।
ਜਨਮ ਮਰਨ ਦੁੱਖ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ।
ਉਹਨਾਂ ਦਾ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾਂਦਾ, ਉਹ ਜਮਾਂ ਦੀ ਮਥਾਜਗੀ ਵੀ ਨਹੀਂ ਰਹਿੰਦੀ ਉਹਨਾਂ ਦੀ।
ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ।
ਅਤੇ ਉਹਨਾਂ ਦਾ ਮਹਾਰਾਜ ਜੀ ਕਹਿੰਦੇ ਦਰਸ਼ਨ ਜਿਹੜਾ ਹੈ ਪ੍ਰਾਪਤ ਹੋਵੇ ਜੋ ਪਰਮਾਤਮਾ ਨੂੰ ਭਾ ਗਏ ਹਨ, ਜਿਹੜੇ ਉਹਦੀ ਰਜਾ ਦੇ ਵਿੱਚ ਰਹਿੰਦੇ ਹਨ ਜੀ।
ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ।
ਮੇਰੇ ਮਾਲਕ ਪ੍ਰਭੂ ਤੁਸੀਂ ਸਭ ਤੇ ਸਰਮੌਰ ਹੋ, ਤੁਹਾਡਾ ਕੋਈ ਪਾਰਾਵਾਰ ਨਹੀਂ ਹੈ, ਪਰੇ ਤੇ ਪਰੇ ਹੋ। ਮੈਂ ਤੇਰੇ ਗੁਣਾਂ ਨੂੰ ਪੂਰਨ ਤੌਰ 'ਤੇ ਬਿਆਨ ਨਹੀਂ ਕਰ ਸਕਦਾ, ਕੋਈ ਵੀ ਤੇਰੀ ਪੂਰਨ ਤੌਰ 'ਤੇ ਵਿਆਖਿਆ ਨਹੀਂ ਕਰ ਸਕਦਾ ਗੁਣਾਂ ਦੀ।
ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨ ਸਹਿ ਪਾਪ ਘਨੇਰੇ।
ਇਹ ਗੱਲ ਜਿਹੜੀ ਹੈ ਨਿਸ਼ਚਿਤ ਹੈ ਕਿ ਜਿਹੜੇ ਤੁਹਾਨੂੰ ਗਾਇਨ ਕਰਦੇ ਨੇ, ਜਿਹੜੇ ਸੁਣਦੇ ਹਨ ਤੁਹਾਡੀ ਵਡਿਆਈ, ਅਤੇ ਉਹਨਾਂ ਦੇ ਜੀਵਨ ਦੀ ਕਲਿਆਣ ਹੋ ਜਾਂਦੀ ਹੈ। ਉਹਨਾਂ ਦੇ ਜੀਵਨ ਦੇ ਵਿੱਚ ਭਾਵੇਂ ਕਿੰਨੇ ਹੀ ਪਾਪ ਨੇ, ਉਹ ਸਭ ਜਿਹੜੇ ਨੇ ਨਾਸ ਹੋ ਜਾਂਦੇ ਹਨ। ਬਿਨਸੇ ਦਾ ਅਰਥ ਹੈ ਕੱਟੇ ਜਾਂਦੇ ਨੇ, ਨਾਸ ਹੋ ਜਾਂਦੇ ਹਨ।
ਪਸ਼ੂ ਪ੍ਰੇਤ ਮੁਗਦ ਕਉ ਤਾਰੇ ਪਾਹਨ ਪਾਰ ਉਤਾਰੈ।
ਤੁਹਾਡੇ ਦਰ ਦੇ ਉੱਤੇ ਆਇਆ ਕੋਈ ਜਿਹੜੀ ਬਿਰਤੀ ਜਿਹੜੀ ਹੈ ਕਿ ਪਸ਼ ਬਿਰਤੀ ਵੀ ਹੋਵੇ ਜਾਂ ਪ੍ਰੇਤ ਭਾਵ ਕੇ ਦੇਹ ਸਰੂਪ ਵੀ ਨਾ ਹੋਵੇ, ਮੁਗਦ ਬੜਾ ਬੇਸਮਝ ਤੋਂ ਬੇਸਮਝ ਵੀ ਹੋਏ ਤੁਹਾਡੇ ਦਰ ਦੇ ਉੱਤੇ ਆਏ, ਉਹਦੀ ਕਲਿਆਣ ਹੋ ਜਾਂਦੀ ਹੈ। ਪੱਥਰ ਤੱਕ ਤਰ ਜਾਂਦੇ ਨੇ ਉਹਨਾਂ ਲਈ, ਉਹ ਵੀ ਤੁਹਾਡੇ ਦਰ ਦੇ ਉੱਤੇ ਉਹਨਾਂ ਦੀ ਵੀ ਗਤੀ ਹੋ ਜਾਂਦੀ ਹੈ।
ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ।
ਦਾਸ ਤੇਰੀ ਸ਼ਰਨ ਦੇ ਵਿੱਚ ਮੈਂ ਸਦਾ ਸਦਾ ਕੁਰਬਾਨ ਜਾਂਦਾ, ਮੇਰੀ ਹੋਰ ਕੋਈ ਮਨਸ਼ਾ ਨਹੀਂ ਹੈ, ਇੱਛਾ ਨਹੀਂ ਹੈ। ਇਹ ਵਾਕ ਪੰਜਵੇਂ ਸਤਿਗੁਰੂ ਜੀ ਫਰਮਾਨ ਕੀਤਾ, ਜਿਸ ਦੀ ਸਤਿਗੁਰੂ ਜੀ ਨੇ ਟੇਕ ਰੱਖੀ ਸੀ ਮੇਰੇ ਮਨ ਵਿੱਚ। ਮਾਲਕ ਤੇਰੀ ਟੇਕ ਆ ਪਿਆਰੇ, ਤੇਰੀ ਹੀ ਟੇਕ ਹੈ ਆਸਰਾ ਹੈ, ਹੋਰ ਸਾਰੀਆਂ ਸਿਆਣਪਾਂ ਬਿਰਥੀਆਂ ਨੇ, ਤੁਸੀਂ ਹੀ ਇੱਕ ਰੱਖਣਹਾਰ ਹੋ। ਇਹ ਸਤਿਗੁਰੂ ਜੀ ਦੁਆਰਾ ਮੁੱਖ ਵਾਕ ਦੀ ਵਿਚਾਰ ਹੈ। ਭਾਈ ਸਾਹਿਬਾਨ ਪਾਸੋਂ ਆਖਰੀਆਂ ਪੰਕਤੀਆਂ ਦਾ ਮੂਲ ਪਾਠ ਸਰਵਣ ਕਰੋ।
ਪਸ਼ੂ ਪ੍ਰੇਤ ਮੁਗਦ ਕਉ ਤਾਰੇ ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।